ਇਕਾਗਰਤਾ ਤੋਂ ਬਿਨਾਂ ਸ਼ਬਦ ਦਾ ਆਨੰਦ ਨਹੀਂ ਆਉਂਦਾ, ਪਰ ਵਿਚਾਰ ਦੀ ਸਮਝ ਨਹੀਂ ਪਿਆ। ਇਨਸਾਨ ਦੁੱਖ ਵਿਚਾਰ ਤੋਂ ਬਿਨਾਂ ਹੀ ਪਾ ਰਿਹਾ। ਦਰਅਸਲ ਵਿਚਾਰ ਕਹੋ ਗਿਆਨ ਕਹੋ, ਇੱਕੋ ਚੀਜ਼। ਅੰਧੇਰੇ ਵਿੱਚ ਵਿਖੜਾ ਥਾਂ ਹੋਵੇ, ਘਣਾ ਜੰਗਲ ਹੋਵੇ, ਕੋਈ ਟਿੱਬੇ ਬਹੁਤ ਦੁਖਦਾਈ ਥਾਂ ਹੋਣ, ਉਹ ਹਨੇਰੇ ਵਿੱਚ ਉੱਥੇ ਇਨਸਾਨ ਦੁੱਖ ਹੀ ਪਾਇਆ ਕਰਦਾ। ਇਸੀ ਤਰ੍ਹਾਂ ਹੀ ਅੰਧਕਾਰ ਸੁੱਖ ਗੁਣ ਸੋਈ ਹੈ, ਰਾਜਾ ਰੰਗ ਦੋ ਮਿਲੋਰੀ। ਅੰਧੇਰੇ ਵਿੱਚ ਅਗਿਆਨ ਦੇ ਅੰਧੇਰੇ ਵਿੱਚ ਮੈਂ ਗਰੀਬ ਹੈ, ਮੈਂ ਬਾਦਸ਼ਾਹ, ਦੋਨਾਂ ਨੂੰ ਹੀ ਠੇਡੇ ਖਾਣੇ ਪੈਂਦੇ ਹਨ। ਆਹ ਅੰਧੇਰਾ ਤਾਂ ਥੋੜ੍ਹਾ ਜਿਹਾ ਥੋੜ੍ਹੀ ਦੇਰ ਵਾਸਤੇ, ਲੇਕਿਨ ਇਹ ਜਿਹੜਾ ਅਗਿਆਨ ਦਾ ਕੁੱਪ ਅੰਧੇਰਾ ਹੈ, ਇਸਨੂੰ ਇੱਥੇ ਵੀ ਦੁਖੀ ਕਰਦਾ, ਅੱਗੇ ਵੀ। ਦੇਖੋ ਨਾ, ਜਦੋਂ ਮਨੁੱਖ ਤੋਂ ਨੀਚੇ ਦੀਆਂ ਜੋਨੀਆਂ ਵੱਲ ਨਿਗਾਹ ਮਾਰੀਏ, ਹਾਥੀ, ਘੋੜੇ, ਊਠ, ਬੈਲ, ਖੋਤੇ, ਸੱਪ, ਟੂਹੇ, ਕਿਰਲੇ, ਟਿੱਬੀਆਂ, ਪਤਲੀਆਂ, ਇਹਨਾਂ ਵਿੱਚ ਵੀ ਤਾਂ ਜੀਵਾਤਮਾ ਹੀ ਹੈ। ਜੀਵਾਤਮਾ ਇਹਨਾਂ 84 ਜੋਨ ਵਿੱਚ ਫਿਰਦਾ ਫਿਰਦਾ ਕਿਤੇ ਫਿਰ ਮਨੁੱਖਾਂ ਦੇ ਨੂੰ ਪ੍ਰਾਪਤ ਹੁੰਦਾ ਹੈ। ਜਦੋਂ ਸਮਝ ਪੈਂਦੀ ਹੈ ਥੋੜ੍ਹੀ ਜਿਹੀ ਵਿਚਾਰ ਦੀ ਅੱਖ ਖੁੱਲਦੀ ਹੈ, ਇਸਦੀ ਵਿਚਾਰ ਦੀ ਰੋਸ਼ਨੀ ਹੁੰਦੀ ਹੈ, ਤਾਂ ਇਸ ਉਸ ਚਾਨਣ ਵਿੱਚ ਇਸਨੂੰ ਪਤਾ ਲੱਗਦਾ ਓਹੋ ਮੈਂ ਤਾਂ ਅਨੇਕਾਂ ਨਿਸ਼ਚਿਤ ਜੋਨੀਆਂ ਵਿੱਚ ਫਿਰਦਾ ਫਿਰਦਾ ਇਸ ਮਾਨਸ਼ ਦੇਹ ਨੂੰ ਪ੍ਰਾਪਤ, ਜਿਨ੍ਹਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ ਉਹਨਾਂ ਵਿੱਚ ਖੁਦ ਫਿਰ ਕੇ ਆਇਆ ਹਾਂ। ਕਈ ਜਨਮ ਥੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਕ, ਕਈ ਜਨਮ ਹੈ ਵਰ ਦੁੱਖ ਜੋਇਓ। ਅਨੇਕਾਂ ਜੋਨੀਆਂ ਵਿੱਚ ਮਨੁੱਖ ਸਰੀਰ ਤੋਂ ਪਹਿਲਾਂ ਫਿਰਦਾ ਫਿਰਦਾ ਫਿਰ ਕਿਤੇ ਮਨੁੱਖਾਂ ਦੇ ਵਿੱਚ ਆਇਆ। ਸੋ ਜਦੋਂ ਫਿਰ ਅੱਗੇ ਥੋੜ੍ਹੀ ਜਿਹੀ ਹੋਰ ਨਿਗਾਹ ਮਾਰੀਂਦੀ ਹੈ, ਸਰੀਰ ਨੂੰ ਤਿਆਗ ਕੇ ਇਹਨੇ ਮਰਨ ਤੋਂ ਬਾਅਦ ਵੀ ਕੁਛ ਹੈ, ਅਤੇ ਫਿਰ ਪਤਾ ਲੱਗਦਾ ਸਤਸੰਗ ਕਰਨ ਵਾਲੇ ਪੁਰਸ਼ ਨੂੰ ਦੇ ਅਨੇਰੇ ਵਿੱਚ ਇਹਨੇ ਗੁਰੂ ਸ਼ਰਨ ਤੋਂ ਬਿਨਾਂ, ਭਜਨ ਤੋਂ ਬਿਨਾਂ ਇਹਨੂੰ ਫਿਰ ਉਈਆਂ ਜੋਨੀਆਂ ਸਾਹਮਣੇ ਖੜੀਆਂ ਹੁੰਦੀਆਂ। ਗੁਰਮੰਤਰ ਇੰਗਲਿਸ਼ ਜੋ ਪੁਰਾਣੀ ਗੰਤ ਜਮ ਪ੍ਰਿਸ਼ਟਣਾ ਸ਼ੁਕਰਾ ਕੁਕਰਾ ਕਰਦੇ ਸਪਨੇ ਕਾਕਾ ਚੌਕੀ। ਜੇ ਗੁਰਾ ਪੁਰਸ਼ ਗੁਰਮੰਤਰ ਤੋਂ ਹੀਣਾ, ਭਜਨ ਤੋਂ ਖਾਲੀ ਪੁਰਸ਼ ਜਿਹੜਾ ਹੈ, ਉਹਦੇ ਜਨਮ ਨੂੰ ਵਿਕਾਰ ਸੌ ਵਰਤ ਫਿਟੇ ਨਹੀਂ। ਸੋ ਮਨੁੱਖਾਂ ਦੇ ਤਾਂ ਮਿਲਣੀ ਕਿਤੇ ਦਰਕਨਾਰ ਰਹੇਗੀ, ਸੱਪਾਂ, ਕਾਵਾਂ, ਖੋਤਿਆਂ, ਕਹਿੰਦੇ ਇਹੀਆਂ ਹੀ ਜੁਨੀਆਂ ਵਿੱਚ ਉਸਨੂੰ ਫਿਰਨਾ ਪੈਂਦਾ ਹੈ। ਕਹਿੰਦੇ ਇਹੋ ਜਿਹਾ ਖਿਆਲ ਆਉਂਦਾ ਹੈ ਇਨਸਾਨ ਦੇ ਚਿੱਤ ਵਿੱਚ, ਅਵੱਸ਼ ਹੀ ਛੁਟਕਾਰੇ ਇਹਨਾਂ ਤੋਂ ਛੁਟਕਾਰਾ ਪਾਉਣ ਦਾ ਖਿਆਲ ਪੈਦਾ ਹੁੰਦਾ ਹੈ। ਹਾਂ, ਅੱਜ ਪਹੁੰਚੋ ਨਾ ਖਡੂਰ ਸਾਹਿਬ। ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਪਾਤਸ਼ਾਹ, ਦੂਸਰਾ ਗੁਰੂ ਨਾਨਕ, ਜੋਤ ਜਗਾਉਂਦਾ ਜਮੀਕ ਪਾਤਸ਼ਾਹ, ਆਪਣੀ ਪੁਸ਼ਾਕ ਲਾ ਕੇ ਦੂਸਰੀ ਪੁਸ਼ਾਕ ਪਹਿਨ ਕੇ ਤਖਤ ਉੱਪਰਾ ਅਰੂੜ ਹੁੰਦਾ ਬੈਠਦਾ ਹੈ। ਇਸੀ ਤਰ੍ਹਾਂ ਗੁਰੂ ਨਾਨਕ ਚੋਲਾ ਲਾ ਕੇ, ਗੁਰੂ ਅੰਗਦ ਚੋਲਾ ਪਹਿਨ ਕੇ ਉਹੀ ਜੋਤ ਫਿਰ ਖਡੂਰ ਜੋਤ ਜਗਾਉਂਦੀ ਹੈ, ਇਹਨੇ ਦੁਨੀਆਂ ਦਾ ਉਧਾਰ ਕਰਦੀ। ਉਸੀ ਤਰ੍ਹਾਂ ਗੁਰਸਿੱਖੀ ਦਾ ਪ੍ਰਚਾਰ, ਕਲੂ ਕਾਲ ਦੇ ਜ਼ਮਾਨੇ ਦੇ ਵਿੱਚ ਭਗਤੀ ਦਾ, ਨਾਮ ਦਾ, ਨਿਸ਼ਨਾਮ ਦਾ ਪ੍ਰਚਾਰ, ਗੁਰੂ ਕੇ ਲੰਗਰ ਚੱਲਦੇ ਹੈ, ਦੋ ਵੇਲੇ ਕੀਰਤਨ ਕਥਾ ਸਤਸੰਗ ਦਾ ਪ੍ਰਚਾਰ, ਸਿਮਰਨ ਅਭਿਆਸ ਹੋ ਰਹੇ ਹਨ, ਇਉਂ ਬੇਅੰਤ ਦੁਨੀਆਂ ਪਸ਼ੂਆਂ ਪ੍ਰੇਤਾਂ ਤੋਂ ਦੇਵਤੇ ਬਣ ਕੇ ਦੁਨੀਆਂ ਨੂੰ ਸਵਾਭਿਮਾਨ ਕਰਦੇ, ਕਿਉਂਕਿ ਦੁਨੀਆਂ ਉਹਨਾਂ ਪੁਰਸ਼ਾਂ ਨਾਲ ਹੀ ਸਵਾਭਿਮਾਨ ਹੈ ਜਿਹੜੇ ਰਹਿਤ ਦੀ ਬੰਦਗੀ ਕਰਦੇ, ਏਕਤਾ ਦੀ ਹਾਮੀ ਹਨ, ਸਭ ਦੇ ਵਿੱਚ ਇੱਕ ਦੇਖ ਕੇ ਸਭ ਨਾਲ ਹਿੱਤ ਰੱਖਦੇ ਹਨ, ਸਭ ਦਾ ਭਲਾ ਚਾਹੁੰਦੇ ਹਨ, ਸ਼ਾਂਤ ਚਿੱਤ ਹਨ, ਉਹਨਾਂ ਨਾਲ ਹੀ ਦੁਨੀਆਂ ਸੁਸ਼ੋਭਿਤ ਹੈ। ਨਹੀਂ, ਦੁਨੀਆਂ ਜੇ ਦੂਸਰੇ ਸਾਈਡ ਵੱਲ ਨਿਗਾਹ ਮਾਰੀ ਜਾਵੇ, ਉਹੋ ਜਿਹੀ ਹਾਲ ਸਮਝੋ ਜਿਹੋ ਜਿਹੇ ਮਨੁੱਖ ਤੋਂ ਨੀਚੀ ਦੀ ਜੁਨੀ ਫਾਸ ਪੈ ਜਾਂਦੀ ਹੈ, ਇੱਕ ਸਿੰਘਣੀ ਤੱਕ ਪਹੁੰਚ ਨਹੀਂ ਹੋਤੀ। ਸੰਯੋਗ ਕਰਕੇ ਜੇ ਸੁਭਾਅ ਵੀ ਹੋਏ, ਜੇ ਨਾ ਕਰਤੱਵ ਹੋਏ, ਜਿਹਨੂੰ ਫਿਰ ਇਨਸਾਨ ਕਿਹਾ ਹੋਇਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰ ਕਰੇ ਡੰਡਾ, ਕਰਤੂਤ ਪਸ਼ੂ ਦੀ, ਕਰਤੱਵ ਪਸ਼ੂਆਂ ਦੇ, ਲੇਕਿਨ ਜਾਤੀ ਇਨਸਾਨ ਦੀ ਹੈ, ਸਰੀਰ ਇਨਸਾਨ ਦਾ। ਸੋ ਇਸ ਕਰਕੇ ਕਹੀ ਜੀ ਸੰਯੋਗ ਗੁਰੂ ਦੀ ਸ਼ਰਨ, ਗੁਰੂ ਅੰਗਦ ਦੇਵ ਮਹਾਰਾਜ ਦੂਸਰਾ ਪਾਤਸ਼ਾਹ, ਉਹ ਖਡੂਰ ਜੋਤ ਜਗਾਉਂਦੇ ਨੇ। ਇਹੋ ਜਿਹੇ ਥਾਂ ਹੀ, ਇਹਨਾਂ ਥਾਵਾਂ ਨੂੰ ਹੀ ਬੈਕੁੰਠ ਕਥਨ ਕੀਤਾ ਦੁਨੀਆ ਸੰਸਾਰ ਮੰਡਲ ਦੇ ਵਿੱਚ, ਮ੍ਰਿਤੂ ਮੰਡਲ ਦੇ ਵਿੱਚ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪਰ ਚਰਨ ਕਮਲ ਹਿਦਮਾ ਹੈ ਨਿਵਾਸਾ। ਜਿਉਂ ਪੜ੍ਹ ਲਓ ਜਾ,
ਨਗਰ ਬੈਕੁੰਠ ਜਿੱਥੇ ਸੰਤਾਂ ਦਾ ਵਾਸਾ, ਮੈਂ
ਬੈਕੁੰਠ ਨਗਰ ਜਹਾਂ ਸੰਤ ਵਾਸਾ ਪਰ ਵਿਚਰਨ ਕਮਲ ਰੇਦ ਮਾਹੇ ਨਿਵਾਸਾ ਸੁਣ ਮਨ ਤਨ ਤੋਂ ਸੁਖ ਦਿਖਲਾਵੋ ਹਰ ਅੰਕ ਬਿੰਜਨ ਪਹੁੰਚਾਵੋ ਸਿਮਰਤ ਨਾਮ ਪੁੰਚ ਮਨ ਮਾਹੀ ਚਰਜ ਸਾਧ ਤਾ ਕੇ ਬਰਣੇ ਨਾ ਜਾਹੀ ਇਸ ਮਿਰਚ ਮੰਡਲ ਦੇ ਵਿੱਚ ਇਸ ਸੰਸਾਰ ਮੰਡਲ ਵਿੱਚ ਉਹ ਥਾਂ ਜਿੱਥੇ ਵਾਹਿਗੁਰੂ ਦੀ ਯਾਦ ਵਾਹਿਗੁਰੂ ਦਾ ਭਜਨ ਗੁਰੂ ਦੇ ਲੰਗਰ ਚੜ੍ਹਨਾ ਭਜਨ ਬੰਦਗੀਆਂ ਹੋਣੀਆਂ ਸਤਗੁਣੀ ਦਾ ਪ੍ਰਭਾਵ ਸ਼ਾਂਤ ਰਸ ਅੰਦਰ ਵਾਹਿਗੁਰੂ ਦੇ ਨਾਲ ਲੱਗੀ ਵਾਲੀਆਂ ਰੂਹਾਂ ਰਹਿੰਦੀਆਂ ਹਨ ਉਹ ਥਾਵਾਂ ਨੂੰ ਵੈਕੁੰਠ ਕਰਕੇ ਕਥਨ ਕੀਤਾ ਇਹ ਦੁਨੀਆਂ ਦੇ ਵਿੱਚ ਬਾਕੀ ਤਾਂ ਨਰਕ ਤੋਂ ਕੱਟ ਕੇ ਕੁਲ ਹੋਈ ਰਹੀ ਹੈ ਜਿਵੇਂ ਕੁੰਭੀ ਨਰਕ ਦੇ ਵਿੱਚ ਪਏ ਹੋਏ ਨਾਰਕੀ ਜੀ ਕੁਲ ਕਰਕੇ ਦੁਖੀ ਹੁੰਦੇ ਰਹਿੰਦੇ ਨੇ ਇਸੇ ਤਰ੍ਹਾਂ ਦੁਨੀਆਂ ਵਿੱਚ ਦੁਨੀਆਂ ਰੋ ਰਹੀ ਹੈ ਸੁੱਖ ਸ਼ਾਂਤੀ ਦਾ ਠੰਡਾ ਸਾਹ ਆਉਂਦਾ ਇਸ ਕਰਕੇ ਉਹ ਥਾਂ ਧਨ ਹੈ ਔਰ ਬੰਧਨਾ ਕਰਨ ਯੋਗ ਇਹ ਥਾਂ ਸੋ ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਬੇਅੰਤ ਦੁਨੀਆਂ ਦਾ ਉਧਾਰ ਕਰ ਰਹੇ ਹੈ ਆਪ ਜੀ ਦਾ ਨਿਤ ਦਾ ਜੋ ਪ੍ਰੋਗਰਾਮ ਹੈ ਪਹਿਰ ਸਵਾ ਪਹਿਰ ਰਾਤ ਰਹਿੰਦੇ ਉੱਠਣਾ ਰਾਤਨ ਸਭ ਕੁੱਲਾ ਇਸ਼ਨਾਨ ਕਰਕੇ ਸਵੈ ਸਰੂਪ ਦੇ ਧਿਆਨ ਵਿੱਚ ਮਗਨ ਹੋਣਾ ਉਹ ਆਨੰਦ ਜਿਸ ਨੂੰ ਆਨੰਦ ਦਾ ਸਾਗਰ ਕਥਨ ਕੀਤਾ ਉਹਦੇ ਵਿੱਚ ਬਿਰਤੀ ਜੋੜ ਕੇ ਉਸ ਆਨੰਦ ਨੂੰ ਦਿਨ ਚੜ੍ਹੇ ਤੱਕ ਮਾਣਨਾ ਫਿਰ ਸਤਸੰਗ ਕੀਰਤਨ ਕਥਾ ਦਾ ਪ੍ਰਭਾਵ ਚੱਲ ਜਾਣਾ ਉਸ ਤੋਂ ਬਾਅਦ ਪ੍ਰੇਮੀ ਜਨ ਦਰਸ਼ਨ ਦੀਦਾਰ ਵਾਸਤੇ ਮਿਲਦੇ ਜਾਂਦੇ ਆਉਂਦੇ ਜੀਵਨ ਜਾਚ ਸਿੱਖਦੇ ਆਪਣੇ ਲੋਕ ਸੁਖੀ ਪ੍ਰਲੋਕ ਸੁਹੇਲੇ ਹੋਣੇ ਦੇ ਢੰਗ ਸਿੱਖਦੇ ਜਾਂ ਆਪਣੇ ਜੀਵਨ ਨੂੰ ਸਫਲਾ ਕਰਦੇ ਪ੍ਰਸ਼ਾਦ ਦਾ ਵਕਤ ਹੋ ਜਾਣਾ ਪ੍ਰਸ਼ਾਦ ਪਾਣੀ ਛੱਕ ਕੇ ਕੁਛ ਆਰਾਮ ਕਰਨਾ ਆਰਾਮ ਕਰਕੇ ਥੋੜ੍ਹੀ ਦੇਰ ਉਸ ਤੋਂ ਬਾਅਦ ਉੱਠ ਬੈਠਣਾ ਔਰ ਸੱਚ ਇਸ਼ਨਾਨ ਆਦਿ ਕਰਕੇ ਫਿਰ ਗੁਰੂ ਜੀ ਦਾ ਨਿੱਤ ਦਾ ਪ੍ਰੋਗਰਾਮ ਸੀ ਕੁਛ ਸਮਾਂ ਬੱਚਿਆਂ ਨਾਲ ਖੇਡ ਲਿਆ ਉਹ ਕਿਉਂ ਸਭ ਕੁਛ ਦੀ ਆਪਣੀ ਮੌਤ ਆਪ ਹੀ ਜਾਣ ਲੇਕਿਨ ਪ੍ਰਤੀਤੀਆਂ ਹੁੰਦਾ ਹੈ ਜਿਹੜੇ ਬੱਚੇ ਹੁੰਦੇ ਰਾਗ ਦੁਆਸ਼ ਤੋਂ ਰਹਿਤ ਹੁੰਦੇ ਆ ਉਹਦੇ ਚਿੱਤ ਵਿੱਚ ਨਾ ਕਿਸੇ ਦੀ ਬਾਬਤ ਰਾਗ ਹੈ ਨਾ ਦੁਆਸ਼ ਬ੍ਰਹਮ ਗਿਆਨ ਵਾਲੀ ਅਵਸਥਾ ਲੇਕਿਨ ਬ੍ਰਹਮ ਗਿਆਨ ਉੱਥੇ ਜਾਗਰਤ ਵਿੱਚ ਹੈ ਇੱਥੇ ਮੂਢਤਾ ਦੇ ਸਹਿਜ ਹੈ ਸਮਝ ਨਹੀਂ ਉੱਥੇ ਗਿਆਨ ਦੀ ਰੋਸ਼ਨੀ ਦੇ ਅਧੀਨ ਹੈ ਸਹੀਓ ਉਸ ਤੋਂ ਬਾਅਦ ਕੁਛ ਦੇਰ ਪਹਿਲਵਾਨਾਂ ਨੇ ਕੁਸ਼ਤੀਆਂ ਦੇਣਗੇ ਉਹ ਵੀ ਸਿੱਖਿਆ ਸੀ ਅਸਮਦਾਦੀ ਜੀਵਾਂ ਨੂੰ ਆਪਣੇ ਸਰੀਰਾਂ ਦੀ ਸਿਹਤ ਅੱਛੀ ਰੱਖੋ ਚੰਗੀ ਯੋਗ ਖੁਰਾਕ ਦੇ ਨਾਲ ਯੋਗ ਐਕਸਰਸਾਈਜ਼ ਦੇ ਨਾਲ ਸਹੀਓ ਸਿਹਤ ਅੱਛੀ ਰੱਖ ਕੇ ਫਿਰ ਵਿਵਹਾਰ ਪਰਮਾਰਥ ਦੀ ਤਰੱਕੀ ਹੋਇਆ ਕਰਦੀ ਉਸ ਤੋਂ ਬਾਅਦ ਗੁਰੂ ਜੀ ਬਾਹਰ ਤਪਿਆਣੇ ਸਾਹਿਬ ਕੁਝ ਦੇਰ ਵਾਸਤੇ ਆਪਣੇ ਆਸਣ 'ਤੇ ਬੈਠ ਕੇ ਟਿਕ ਜਾਂਦੇ ਸਵੈ ਸਰੂਪ ਦੇ ਵਿੱਚ ਉਹ ਆਨੰਦ ਦੇ ਸਾਗਰ ਵਿੱਚ ਧਿਆਨ ਲਗਾ ਕੇ ਬਹਿ ਜਾਂਦੇ ਸਿੱਖ ਇੱਧਰ ਉੱਧਰ ਤੈਰੇ 'ਤੇ ਬੈਠ ਜਾਂਦੇ ਖਲੋ ਜਾਂਦੇ ਜੇ ਕੋਈ ਦਰਸ਼ਨ ਦੀਦਾਰ ਵਾਲੇ ਪ੍ਰੇਮੀ ਆਉਂਦੇ ਉਹਨਾਂ ਨੂੰ ਚੁੱਪ ਚੁਪਾ ਅਤੇ ਆਹਿਸ਼ਤਾ ਖੜਕਾ ਦੇ ਕੇ ਦੁਕਣਾ ਸੋ ਆਪਣੇ ਪਾਸ ਬਿਠਾ ਲੈਂਦੇ ਜਿਤਨੀ ਦੇਰ ਤੱਕ ਗੁਰੂ ਜੀ ਸਮਾਧੀ ਤੋਂ ਉਥਾਨ ਨਾ ਹੁੰਦੇ ਸਹੀਓ ਅੱਜ ਵੀ ਇਸੇ ਤਰ੍ਹਾਂ ਬੱਚਿਆਂ ਨਾਲ ਖੇਡ ਚੁੱਕੇ ਪਹਿਲਵਾਨਾਂ ਨੇ ਕੁਸ਼ਤੀਆਂ ਵੀ ਖੇਡ ਚੁੱਕੀਆਂ ਆਪ ਆਪਣੇ ਸਵੈ ਸਰੂਪ ਆਤਮਨੰਦ ਦੇ ਵਿੱਚ ਜਿਸ ਦੀ ਬਾਬਤ ਸਨਮਾਨ ਕੀਤਾ ਉਹ ਥਾਂ ਹਮ ਵਾਸੀ ਉਸ ਦੇਸ਼ ਕੇ ਜਾਂ ਪਾਦ ਨੂੰ ਕਾ ਖੇਲ ਦੀਵਾ ਬਲਿਆ ਗਮ ਕਾ ਬਿਨ ਬਾਤੀ ਬਿਨ ਤੇ ਉਸ ਰੂਪ ਦੇ ਵਿੱਚ ਧਿਆਨ ਲਗਾ ਕੇ ਬੈਠ ਗਏ ਇੱਥੇ ਰਹੇ ਕੁਛ ਪ੍ਰੇਮੀ ਦਰਿਆ ਟੱਪ ਕੇ ਦਰਿਆ ਬਿਆਸ ਤੋਂ ਟੱਪ ਕੇ ਪਰਲੇ ਕਿਨਾਰਿਆਂ ਤਿੰਨ ਚਾਰ ਸਰੀਰ ਜਿਨ੍ਹਾਂ ਦੇ ਚਿੱਤ ਵਿੱਚ ਕੁਛ ਜਿਗਿਆਸਾ ਹੈ ਕੁਛ ਸ਼ੌਕ ਹੈ ਕੁਛ ਆਪਣੇ ਸੰਬੰਧੀਆਂ ਨੂੰ ਮ੍ਰਿਤੂ ਤੋਂ ਬਾਅਦ ਚਿਖਾ ਦੇ ਵਿੱਚ ਛੱਡਦਿਆਂ ਦੇਖ ਕੇ ਵਿਆਹ ਪੈਦਾ ਹੋ ਗਿਆ ਹੜ ਜਰੇ ਜੂ ਲਾਕਰੀ ਕਬੀਰ ਹੜ ਜਰੇ ਜੂ ਲਾਕਰੀ ਕਿਸ ਜਰੇ ਜੂ ਕਾਸ ਇਹ ਤੰਜਰਤਾ ਦੇਖ ਕੇ ਪਿਓ ਕਬੀਰ ਉਦਾਸ ਦੁਨੀਆਂ ਰੋਜ਼ ਦੇਖਦੀ ਹੈ ਪਰ ਉਦਾਸੀ ਕਿਸੇ ਵਿਰਲੇ ਨੂੰ ਹੁੰਦੀ ਹੈ ਉਦਾਸੀ ਇਸ ਗੱਲ ਨੂੰ ਦੇਖ ਕੇ ਕਿਸੇ ਵਿਰਲੇ ਨੂੰ ਹੁੰਦੀ ਹੈ ਰੋਜ਼ ਅਸੀਂ ਇਹ ਸੀਨ ਦੇਖਦੇ ਹਾਂ ਕਬੀਰ ਜੀ ਨੂੰ ਮਿਲਣ ਵਾਸਤੇ ਅੱਜ ਇੱਕੋ ਪ੍ਰੇਮੀ ਆਉਂਦਾ ਹੈ ਪਹੁੰਚਿਆ ਕਬੀਰ ਜੀ ਕਿਸੇ ਮਰਗ ਦੇ ਪਿੱਛੇ ਗਏ ਸੀ ਮਾਤਾ ਲੋਈ ਪੁੱਛਿਆ ਮਾਤਾ ਜੀ ਭਗਤ ਜੀ ਕਹਿਣ ਲੱਗੇ ਭਾਈ ਉਹ ਤਾਂ ਫਲਾਣੇ ਮਹੱਲੇ ਕੋਈ ਪ੍ਰਾਣੀ ਦਾ ਮ੍ਰਿਤੂ ਹੋ ਗਿਆ ਉਸਦੇ ਪਿੱਛੇ ਸ਼ਮਸ਼ਾਨ ਗੰਗਾ ਤੱਕ ਜਾ ਗਏ ਹਨ ਕਿਉਂਕਿ ਉਹਨਾਂ ਦਾ ਸਾਰੇ ਸ਼ਹਿਰ ਵਿੱਚ ਢੰਡੋਰਾ ਹੈ, ਜਿੱਥੇ ਕੋਈ ਪੁਰਾਣੀ ਮਿਰਤ ਹੋਏ ਸਾਨੂੰ ਜ਼ਰੂਰ ਬੁਲਾਇਆ ਜਾਏ। ਇਹੋ ਜਿਹੇ ਥਾਂ ਜਾ ਕੇ ਚਿੱਤ ਨੂੰ ਵੈਰਾਗ ਹੋਇਆ ਕਰਦਾ ਹੈ, ਭਾਵੇਂ ਥੋੜ੍ਹੀ ਦੇਰ ਵਾਸਤੇ ਵੈਰਾਗ ਦਾ ਝਲਕਾ ਵੱਜ ਜਾਏ ਲੇਕਿਨ ਅਵਸ਼ ਹੁੰਦਾ ਹੈ। ਦੁਨੀਆਂ ਦੇ ਲੋਕ ਭੁੱਲ ਜਾਂਦੇ ਹਨ ਲੇਕਿਨ ਸਤਿਪੁਰਸ਼ ਉਸ ਨੂੰ ਕਾਇਮ ਰੱਖਦੇ ਹਨ, ਉਸ ਅਵਸਥਾ ਨੂੰ ਦੂਰ ਹੋਣ ਨਹੀਂ ਦਿੰਦੇ ਹਨ। ਸੋ ਕਹਿਣ ਲੱਗੇ ਪੁਰਾਣੇ ਮਹੱਲੇ ਦੇ ਉਹ ਪ੍ਰੇਮੀ ਉੱਥੇ ਪਹੁੰਚੇ, ਅੱਗੇ ਕੀ ਦੇਖ ਰਹੇ ਹਨ, ਚਿਖਾ ਦੇ ਵਿੱਚ ਲੱਟ ਲੱਟ ਮੱਚ ਰਿਹਾ ਮ੍ਰਿਤਕ ਪੁਰਾਣੇ। ਜਿੰਨੇ ਪ੍ਰੇਮੀ ਫਿਰ ਨਿਸ਼ਾਨੀ ਪੁੱਛੀ ਕਿਵੇਂ ਜਾਣਾ, ਕਿਉਂਕਿ ਪਹਿਲੀ ਵਾਰ ਦਰਸ਼ਨ ਦੀਦਾਰ ਵਾਸਤੇ ਆਇਆ ਸੀ, ਕਿਵੇਂ ਪਛਾਣਿਆ ਭਗਤ ਜੀ ਹਨ ਤਾਂ ਤਕਬੀਰ ਜੀ ਹਨ। ਮਾਤਾ ਲੋਹੀ ਕਹਿਣ ਲੱਗੇ ਉਹਨਾਂ ਦੇ ਸਿਰ 'ਤੇ ਇੱਕ ਕਲਗੀ ਜੀ ਹੁੰਦੀ ਹੈ, ਨਿਸ਼ਾਨੀ ਇਹ ਪਛਾਣ ਲੈਣਾ। ਜਦੋਂ ਉੱਥੇ ਆ ਕੇ ਉਹ ਦੇਖਦਾ ਪ੍ਰੇਮੀ ਜਿੱਥੇ ਲੋਕ ਉਸ ਚਿਖਾ ਦੇ ਚਾਰ ਸਫਰ ਇੱਧਰ ਉੱਧਰ ਖੜ੍ਹੇ ਦੀਂਦੇ ਸਨ, ਸਭ ਦੇ ਸਿਰਾਂ 'ਤੇ ਕਲਗੀਆਂ, ਕਿਉਂਕਿ ਇਹ ਮੌਤ ਦੀ ਨਿਸ਼ਾਨੀ ਸੀ। ਜਿਸ ਨੂੰ ਮੌਤ ਯਾਦ ਰਹਿੰਦੀ ਉਹਦੇ ਸਿਰ 'ਤੇ ਹੁੰਦੀ ਹੈ। ਉਸ ਮੌਕੇ ਤਕਰੀਬਨ ਸਭ ਨੂੰ ਯਾਦ ਸੀ, ਸਾਹਮਣੇ ਦੇਖ ਰਹੇ ਸਨ, ਦੇਖੋ ਕੀ ਹਾਲਤ ਹੈ ਦੁਨੀਆ ਦੀ। ਆਹ ਆਦ ਮਾਤਾ ਦੀ ਗੋਤ ਅਖੀਰ ਸ਼ਮਸ਼ਾਨ ਭੂਮਿਕਾ ਖਾਕ ਦੀ ਮੁੱਠੀ, ਜਿਹੜੇ ਕੱਲ੍ਹ ਕਿਵੇਂ ਨੱਠੇ ਤੁਰੇ ਫਿਰਦੇ ਸੀ ਦੁਨੀਆ 'ਤੇ, ਅੱਜ ਪਤਾ ਨਹੀਂ ਉਹ ਖਾਕ ਕਿੱਧਰ ਰੁੜ ਗਈ ਹੈ, ਕੁਛ ਪਤਾ ਨਹੀਂ ਲੱਗਦਾ। ਇਹ ਹਾਲਤ ਹੈ ਸਰੀਰ ਦੀ। ਜਦੋਂ ਉਹ ਅਵਸਥਾ ਆਉਂਦੀ ਹੈ, ਜਦੋਂ ਅਵਸਥਾ ਆਉਂਦੀ ਹੈ, ਨਾ ਮਿੱਟੀ ਰਹੇ, ਨਾ ਪਾਣੀ ਰਹੇ, ਪਾਣੀ ਪਾਣੀ 'ਚ ਮਿਲ ਜਾਂਦਾ, ਨਾ ਅੱਗ ਰਹੇ, ਨਾ ਹਵਾ, ਆਕਾਸ਼, ਸਾਰੇ ਪੰਜੇ ਤੱਤ ਨਾਮ ਨਿਸ਼ਾਨੀ ਅੰਦਰ ਰਹਿੰਦਾ ਹੈ। ਸੋ ਇਸ ਕਰਕੇ ਫਿਰ ਵੀ ਇਹ ਜੀਵਾਤਮਾ ਇੱਕ ਇਹੋ ਜਿਹੀ ਚੀਜ਼ ਹੈ, ਇਹੋ ਜਿਹੀ ਹਸਤੀ ਹੈ, ਇਹਦੀ ਹਸਤੀ ਫਿਰ ਵੀ ਜਿਵੇਂ ਕਿ ਕਾਇਮ ਰਹਿੰਦੀ ਹੈ। ਉਹ ਫਿਰ ਵੀ ਮਰਦਾ ਨਹੀਂ, ਮਰਨ ਹਾਰੇ ਜੀ ਅਰਾ ਨਾ ਹੀ, ਇੱਕ ਸਰੀਰ ਨੂੰ ਛੱਡ ਕੇ ਹੋਰ ਧਾਰਨ ਕਰ ਲੈਂਦਾ ਹੈ, ਉਹਨੂੰ ਛੱਡ ਕੇ ਹੋਰ ਧਾਰਨ ਕਰ ਲੈਂਦਾ ਹੈ। ਧਾਰਨ ਵੀ ਕਰਮਾਂ ਦੇ ਅਨੁਸਾਰ, ਵਾਸਨਾ ਦੇ ਅਨੁਸਾਰ ਕਰਦਾ ਹੈ। ਇਹ ਗੁਰੂ ਕ੍ਰਿਸ਼ਨ ਮਨੁੱਖਾਂ ਦੇ ਨਿਮਿਲੀ 184 ਜਿਉਣ ਲੱਗ ਗਿਆ। ਇਉਂ ਕਰਕੇ ਤੇ ਆ ਕੇ ਦੇਖਿਆ ਕਬੀਰ ਵੀ, ਕਬੀਰ ਦੇ ਸਿਰ 'ਤੇ ਨਹੀਂ ਨਿਰੀਪੁਰੀ ਕਲਗੀ ਜੀ, ਸਾਰਿਆਂ ਲੋਕਾਂ ਦੇ ਸਿਰਾਂ 'ਤੇ ਹੈਰਾਨ ਹੋ ਗਿਆ, ਮੈਂ ਕਿਹਨੂੰ ਕਿਸ ਨੂੰ ਕਬੀਰ ਜੀ ਸਮਝਿਆ। ਮਾਤਾ ਲੋਹੀ ਨੇ ਤਾਂ ਨਿਸ਼ਾਨੀ ਦੱਸੀ ਸੀ, ਇੱਥੇ ਸਾਰਿਆਂ ਦੇ ਸਿਰਾਂ 'ਤੇ ਵੀ ਕੁਛ ਹੈ। ਸੋ ਅਖੀਰ ਲੋਕ ਪਿੱਛੇ ਹਟਣੇ ਸ਼ੁਰੂ ਹੋ ਗਏ, ਜਿਉਂ ਜਿਉਂ ਉੱਥੋਂ ਸ਼ਮਸ਼ਾਨ ਭੂਮਿਕਾ ਤੋਂ ਵਾਪਸ ਹੁੰਦੇ ਨੇ, ਸਿਰਾਂ ਤੋਂ ਚਿੰਨ੍ਹ ਲੈਂਦੇ ਚਲੇ ਜਾਂਦੇ ਸਨ। ਇੱਕ ਚਿੰਨ੍ਹ ਸਿਰਫ ਕਬੀਰ ਜੀ ਦੇ ਸਿਰ 'ਤੇ ਰਹਿ ਗਿਆ, ਜਿਹੜੀ ਮੌਤ ਦੀ ਨਿਸ਼ਾਨੀ ਸੀ। ਮਰਨਾ ਸਾਸੂ ਸਭ ਨੇ ਹੈ, ਲੇਕਿਨ ਇਨਸਾਨ ਤ੍ਰਿਸ਼ਨਾ ਦੇ ਅਧੀਨ ਹੋ ਕੇ, ਤ੍ਰਿਸ਼ਨਾ ਬੜਾ ਰੋਗ ਲੱਗਾ, ਮਰਨ ਮਨੋ ਵਿਸਾਰੇ। ਤ੍ਰਿਸ਼ਨਾ ਇਹਦੀ ਬੜੀ ਭਾਰੀ ਦੁਸ਼ਮਣ ਹੈ, ਤ੍ਰਿਸ਼ਨਾ ਇੱਕ ਇਹੋ ਜਿਹੀ ਚੜੇਲ ਹੈ, ਜਿਉਂ ਜਿਉਂ ਜ਼ਿਆਦਾ ਧਨ ਪਦਾਰਥ ਮਿਲੇ ਇਨਸਾਨ ਨੂੰ ਹੋਰ ਵੱਧਦੀ ਚਲੀ ਜਾਂਦੀ ਹੈ। ਇਸ ਨੂੰ ਬਿਨਾਂ ਸੰਤੋਖ ਤੋਂ ਅੱਜ ਤੱਕ ਕਿਸੇ ਨੇ ਭਰਿਆ ਨਹੀਂ। ਇਸ ਕਰਕੇ ਸਿਆਣੇ ਪੁਰਖ ਜਿਹੜੇ ਹਨ, ਸੰਤੋਖ ਨੂੰ ਧਾਰਨ ਕਰਕੇ ਆਪਣੇ ਜੀਵਨ ਨੂੰ ਪਰਮ ਸੁਖੀ ਸ਼ਾਂਤਪਾਨ ਬਣਾਉਂਦੇ ਹਨ, ਜੋ ਮਿਲ ਗਿਆ ਉਸ 'ਤੇ ਸੰਤੁਸ਼ਟ ਰਹਿੰਦੇ ਹਨ, ਜ਼ਿਆਦਾ ਦੀ ਇੱਛਾ ਨਹੀਂ ਰੱਖਦੇ, ਥੋੜ੍ਹੇ ਹੋਣ 'ਤੇ ਉਹ ਚਿੰਤਾਵਾਨ ਨਹੀਂ ਹੁੰਦੇ, ਜੋ ਕੁਛ ਮਿਲ ਗਿਆ ਉਸ 'ਤੇ ਪ੍ਰਸੰਨ ਰਹਿੰਦੇ ਨੇ, ਉਹ ਪੁਰਸ਼ ਜਿਹੜਾ ਹੈ ਉਹ ਆਪਣੇ ਚਿੱਤ ਨੂੰ ਸ਼ਾਂਤ ਸੁਖੀ ਰੱਖਦਾ ਹੈ, ਸਵਰਗ ਦੇ ਰਾਜੇ ਇੰਦਰ ਦੇ ਨਾਲੋਂ ਵੀ ਜ਼ਿਆਦਾ ਸੁਖ ਦੀ ਜ਼ਿੰਦਗੀ ਬਤੀਤ ਕਰਦਾ ਹੈ। ਤਾਂ ਤੇ ਮਰਨਾ ਸਾਹਿਬ ਨੇ ਭੁੱਲ ਕਿਉਂ ਗਿਆ? ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇੱਕ ਪੁੱਛਿਆ, ਹਿੰਦ ਧਰਮ ਦੇ ਰਕਸ਼ਕ, ਹਿੰਦੀ ਚਾਦਰ, ਜਿਹਨਾਂ ਅਗਰ ਆਪ ਜੀ ਆਪਣਾ ਪਵਿੱਤਰ ਸ਼ਰੀਰ ਦੀ ਬਲੀ ਦਿੱਲੀ ਵਿੱਚ ਆ ਕੇ ਨਾ ਦਿੰਦੇ, ਅੱਜ ਦੁਨੀਆ ਦੇ ਸਾਰਾ ਸਿੰਘ ਹਿੰਦ ਧਰਮ ਦਾ ਨਾਮ ਨਿਸ਼ਾਨ ਵਿੱਚ ਜਾਣਾ ਸੀ। ਸੋ ਇਸ ਕਰਕੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਫਰਮਾਉਂਦੇ ਨੇ,
ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ, ਆਹ
ਤੇਗ ਬਹਾਦਰ ਮਹਾਰਾਜ ਨਾਮ ਅਸੁੰਦਾ ਦੀ ਜੀਵਨ ਇੱਕ ਵੈਰਾਗ ਮੈਂ ਸ਼ਬਦ ਉਚਾਰਨ ਕਰਕੇ ਸਮਝਾਉਂਦੇ ਹੈ। ਚੇਤਨਾ ਹੈ ਤੋ ਚੇਤ ਲੈਂਦੇ ਜਿਸ ਦਿਨ ਮੈਂ ਪੁਰਾਣੀ ਛਿਨਛਣੀ ਉਦ ਵਿਹਾਰ ਤਾਂ ਟੂਟੇ ਕੱਟ ਜੂੰ ਪਾਣੀ। ਇਹ ਇਨਸਾਨ ਜੇਕਰ ਭਜਨ ਕਰਨਾ ਅੱਜ ਕੱਲ੍ਹ ਦਾ ਸਵਾਲ ਛੱਡ ਦੇ, ਜਲਦੀ ਲੱਕ ਬਣ ਕੇ ਲੱਗ ਜਾ, ਦਿਨ ਰਾਤ ਜਿੰਨਾ ਸਮਾਂ ਮਿਲਦਾ ਰਹਿੰਦਾ ਉਹਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰ। ਕਿਉਂ ਛਿਨਛਣੀ ਉਦ ਵਿਹਾਰ ਤਾਂ ਟੂਟੇ ਕੱਟ ਜੂੰ ਪਾਣੀ। ਉਮਰ ਤਾਂ ਇਉਂ ਬੀਤਦੀ ਜਾਂਦੀ ਹੈ, ਮੈਂ ਫੁੱਟੇ ਘੜੇ ਦੇ ਪਾਣੀ ਵਿੱਚੋਂ ਭਰਿਆ ਹੋਵੇ ਪਾਣੀ ਦਾ ਬੂੰਦ ਗਿਰਦੀ ਖਾਲੀ ਹੋ ਜਾਣ। ਸਰੀਰ ਘੜਾ ਹੈ, ਸਵਾਸਾਂ ਰੂਪੀ ਇੱਕ ਤੇੜ ਆਈ ਹੋਈ ਇਸ ਨੂੰ, ਸੋ ਇੱਕ ਦਿਨ ਇਹਨੇ ਖਾਲੀ ਹੋ ਜਾਣ। ਸੋ ਹਰ ਗੁਣ ਕਾਹੇ ਨੰਗਾਵੇ ਮੂਰਖ ਅਗਿਆਨਾ, ਹੈ ਮੂਰਖ ਅਗਿਆਨੀ ਕੀ। ਪਰਮੇਸ਼ੁਰ ਦੇ ਗੁਣਾਨੁਵਾਦ ਕਿਉਂ ਨਹੀਂ ਗਾਉਂਦਾ, ਪਰਮੇਸ਼ੁਰ ਦਾ ਭਜਨ ਕਿਉਂ ਨਹੀਂ ਕਰਦਾ, ਜਿਹੜਾ ਅਸਲ ਤੇਰਾ ਸੰਗੀ ਅਤੇ ਸਾਥੀ ਹੈ। ਦੁਨੀਆਂ ਦੇ ਵਿਹਾਰ ਦਰਅਸਲ ਇਹਦੇ ਨਹੀਂ ਸਾਥੀ, ਦੁਨੀਆਂ ਦੇ ਵਿਵਹਾਰ ਇਹ ਸਰੀਰ ਦੇ ਹਨ। ਸਰੀਰ ਸਦੀਵੀ ਰਹਿਣ ਵਾਲੀ ਚੀਜ਼ ਨਹੀਂ, ਸਰੀਰ ਇਸ ਤੋਂ ਖੁੱਸ ਜਾਏਗਾ, ਇੱਕ ਦਿਨ ਖੋਹ ਲਿਆ ਜਾਏਗਾ। ਜਦੋਂ ਆਯੂ ਪੂਰੀ ਹੋਈ ਇਹ ਤੋਂ ਖੋਹ ਲੈਣਗੇ, ਤਾਂ ਤੇ ਇਹਦੇ ਵਿਹਾਰ ਉਦੋਂ ਤੱਕ ਹੀ ਹਨ। ਇਹਦਾ ਅਸਲੀ ਕੰਮ ਕੀ ਹੈ? ਅਸਲੀ ਤਾਂ ਇਹਦਾ ਕੰਮ ਭੱਜ ਨਹੀਂ ਹੈ, ਇਹ ਚੀਜ਼ ਨੇ ਨਾਲ ਜਾਣਾ। ਉਹ ਦੁਨੀਆਂ 'ਤੇ ਦੇਖ ਲਓ ਨਿਗਾਹ ਮਾਰ ਕੇ, ਨਾ ਸਰੀਰ ਨਾਲ ਜਾਵੇ, ਸਰੀਰ ਦੇ ਸੰਬੰਧ ਕਰਕੇ ਪੁੱਤਰ ਧੀਆਂ ਭੈਣ ਭਰਾ ਜ਼ਮੀਨ ਜਾਇਦਾਦ ਧਨ ਦੌਲਤ ਇੱਜ਼ਤ ਆਦਿ ਕੋਈ ਚੀਜ਼ ਨਾਲ ਨਹੀਂ ਜਾਂਦੀ, ਬਸ ਇਸਦੇ ਕਰਮਾਂ ਦਾ ਫਲ ਨਾਲ ਲੈ। ਤਾਂ ਤੇ ਫਰਮਾਉਂਦੇ ਹਨ ਹਰ ਗੁਣ ਕਾਹੇ ਨੰਗਾ ਰਹੀ ਮੂਰਖ ਅਗਿਆਨਾ, ਝੂਠੇ ਲਾਲਚ ਲੱਗੇ ਕਿ ਨਾ ਮਰਨ ਪਛਾਣ। ਝੂਠੇ ਲਾਲਚ ਕਹਿ ਲਓ, ਤ੍ਰਿਸ਼ਨਾ ਕਹਿ ਲਓ, ਕੋਈ ਗੱਲ ਦਾ ਨਾ। ਸੱਚਾ ਲਾਲਚ, ਝੂਠਾ ਲਾਲਚ। ਸੱਚਾ ਲਾਲਚ ਜਿਹੜਾ ਆਪਣੇ ਵਾਸਤੇ ਕੀਤਾ ਜਾਵੇ, ਆਪਣਾ ਜੀਵ ਦਾ ਆਪਣਾ ਕੀ ਹੈ ਨਾਮ ਦਾ ਨਿਸ਼ਨਾਮ, ਉਹ ਸੱਚਾ ਲਾਲਚ ਕਹਿਲਾਉਂਦਾ। ਹੋਰ ਨਾਮ ਜਪ ਲਓ, ਹੋਰ ਧਨ ਕਰ ਲਓ, ਹੋਰ ਭਲਾਈ ਕਰ ਲਓ, ਹੋਰ ਸੇਵਾ ਕਰ ਲਓ, ਇਹ ਸੱਚਾ ਲਾਲਚ ਹੈ। ਅਤੇ ਬਾਕੀ ਝੂਠੇ ਲਾਲਚ ਦੁਨੀਆਂ ਦੇ ਲਾਲਚ ਹਨ, ਜਿਹਨਾਂ ਵਿੱਚ ਦੁਨੀਆਂਦਾਰ ਲੋਕ ਲੱਗੇ ਹੋਏ ਹਨ। ਤਾਂ ਤੇ ਝੂਠੇ ਲਾਲਚ ਲੱਗ ਕੇ ਨੇ ਮਰਨ ਪਛਾਣਾ, ਝੂਠੇ ਲਾਲਚਾਂ ਵਿੱਚ ਲੱਗ ਕੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਉਸਨੇ ਮੌਤ ਨੂੰ ਭੁਲਾਇਆ। ਮੌਤ ਤਾਂ ਹਮੇਸ਼ਾ ਹਰ ਇੱਕ ਦੇ ਸਿਰ 'ਤੇ ਖੜੀ ਹੋਈ ਹੈ। ਤਾਂ ਤੇ ਗੁਰੂ ਜੀ ਫਿਰ ਸਮਝਾਉਂਦੇ ਨੇ, ਅਜੂ ਕੁਛ ਵਿਗੜਿਓ ਨਹੀਂ ਜੋ ਭਗਵਾਨ ਗਾਵੇ, ਅਜੇ ਵੀ ਵਕਤ ਹੈ, ਕੁਛ ਨਹੀਂ ਵਿਗੜਿਆ। ਜਿਹੜੀ ਬੀਤ ਗਈ ਉਹ ਤਾਂ ਬੀਤ ਗਈ, ਹੱਥ ਨਹੀਂ ਆਉਂਦੀ ਹੈ। ਹਾਂ, ਜਿਹੜੀ ਰਹਿੰਦੀ ਹੈ ਉਸਨੂੰ ਸੰਭਾਲਣਾ ਕਰ। ਅਜੋ ਕੁਛ ਵਿਗੜਿਓ ਨਹੀਂ ਜੋ ਭਗਵਾਨ ਗਾਵੇ, ਅਜੇ ਵੀ ਵਕਤ ਹੈ। Thank you. ਤੇ ਬਾਲਾ ਜੀਓ ਨਾ ਜਾਨੋ ਕਿਆ ਕਰਸੀ ਪੀਓ। ਭਗਤ ਕਬੀਰ ਜੀ ਦੀ ਉਮਰ ਜਦੋਂ 60 ਸਾਲ ਦੀ ਹੋਈ, ਸ਼ੀਸ਼ਾ ਲੈ ਕੇ ਇੱਕ ਦਿਨ ਦੇਖਿਆ, ਕੰਨ ਦੇ ਪਾਸ ਇੱਕ ਤੌਲਾ ਆਇਆ। ਉਮਰਾਂ ਦਾ ਐਸਟੀਮੇਟ ਉਦੋਂ ਨਾਲੋਂ ਕਬੀਰ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਵਕਤ ਵਿੱਚ ਹੋਏ। ਆਪ ਜੀ ਦਾ ਮਿਲਾਪ ਵੀ ਹੈ ਗੁਰੂ ਬਾਬਾ ਜੀ ਨਾਲ। ਸਹੀਓ 60 ਸਾਲ ਦੀ ਉਮਰ, ਉਹਨਾਂ ਸਮਿਆਂ ਦੇ ਵਿੱਚ 60 ਸਾਲ ਕੰਨ ਪਾਸ ਇੱਕ ਤੌਲਾ ਆਇਆ ਕਰਦਾ ਸੀ, ਨਿਸ਼ਾਨੀ ਬੜਾਤੇ ਦੀ। ਅੱਜ ਕੱਲ੍ਹ ਤਾਂ 60 ਸਾਲ ਹੀ ਸਾਰੇ ਹੀ ਸਮਝੋ ਖਤਮ ਹੋ ਜਾਂਦੇ। ਸੰਯੋਗ ਕਰਕੇ ਬਚਪਨ ਵੀ ਲੰਘੀ, ਜੋ ਅਵਸਥਾ ਵੀ ਲੰਘੀ, ਜਦੋਂ ਸ਼ੀਸ਼ਾ ਲੈ ਕੇ ਦੇਖਿਆ ਕੰਨ ਦੇ ਪਾਸ ਇੱਕ ਤੌਲਾ ਆਇਆ, ਉਸ ਮੌਕੇ 'ਚ ਉਦਾਸ ਹੋਇਆ। ਦੇਖੋ ਮਾਂ ਬਚਪਨ ਵੀ ਲੰਘ ਚੁੱਕੀ, ਬਚਪਨ ਨੂੰ ਜਵਾਨੀ ਨੇ ਖਾ ਲਿਆ, ਜਵਾਨੀ ਨੂੰ ਹੁਣ ਬੁਢਾਪੇ ਨੇ ਮੂੰਹ ਪਾਇਆ। ਉਸ ਮੌਕੇ ਵੈਰਾਗਵਾਨ ਹੋ ਕੇ ਇੱਕ ਸ਼ਬਦ ਉਚਾਰਨ ਕਰਦੇ ਹਨ ਇਸ ਅਵਸਥਾ ਦਾ, ਹਰ ਹਰ ਕੰਮ ਤੇ ਬਾਲਾ ਜੀਓ ਨਾ ਜਾਨੋ ਕਿਆ ਕਰਸੀ ਪੀਓ। ਮੇਰਾ ਜਿਹੜਾ ਮਨ ਹੈ ਇਹ ਥਰ ਥਰ ਕੰਬਦਾ ਹੈ, ਕਿਉਂਕਿ ਮੌਤ ਬੁਢਾਪੇ ਤੋਂ ਅੱਗੇ ਮੌਤ ਹੀ ਹੈ। ਪਤਾ ਨਹੀਂ ਅੱਗੇ ਗਿਆ ਪਰਮਾਤਮਾ ਨੇ ਕੀ ਕਰਨਾ ਹੈ, ਫਿਰ ਕੀ ਕੀਤਾ ਜਾਵੇ। ਰਹਿਣ ਗਈ ਮਤ ਦਿਨ ਵੀ ਜਾਏ ਭੰਗੜ ਗਏ ਪਗ ਬੈਠੇ ਆਏ। ਜਿਹੜੀ ਬੀਤ ਗਈ ਪਿਛਲੀ ਉਮਰ, ਉਸ ਨੂੰ ਰਾਤ ਦੀ ਤੁਲਤਾ ਦਿੱਤੀ ਹੈ, ਰਹਿਣ ਦੀ ਤੁਲਤਾ ਦਿੱਤੀ ਹੈ, ਉਹ ਤਾਂ ਬੀਤ ਹੀ ਗਈ। ਮਤ ਦਿਨ ਵੀ ਜਾਏ, ਜਿਹੜੀ ਆਉਣ ਵਾਲੀ ਉਮਰ ਹੈ ਉਸਨੂੰ ਦਿਨ ਦੀ ਮੁਸ਼ਾਬਤ ਦਿੱਤੀ ਹੈ, ਕਿਤੇ ਦਿਨ ਵੀ ਯਾਨੀ ਜਿਹੜੀ ਬਕਾਇਆ ਜ਼ਿੰਦਗੀ ਰਹਿੰਦੀ ਉਹ ਨਾ ਕਿਤੇ ਵਿਅਰਥ ਚਲੀ ਜਾਵੇ। ਜਿਹੜੀ ਲੰਘਣ ਵਾਲੀ ਸੀ ਉਹ ਤਾਂ ਲੰਘ ਗਈ, ਉਹ ਤਾਂ ਹੱਥ ਆਉਂਦੀ ਹੀ ਨਹੀਂ ਨਾ। ਇਸੀ ਤਰ੍ਹਾਂ ਇੱਥੇ ਗੁਰੂ ਜੀ ਫਰਮਾਉਂਦੇ ਹੈ, ਅਜੇ ਕੁਛ ਵਿਗੜਿਓ ਨਹੀਂ ਜੋ ਭਗਤ ਗੁਣ ਗਾਵੇ, ਅਜੇ ਕੁਛ ਨਹੀਂ ਵਿਗੜਿਆ ਜੇ ਪਰਮੇਸ਼ੁਰ ਦੇ ਗੁਣਾਨੁਵਾਦ ਗਾਵੇ। ਕਹੋ ਨਾਨਕ ਤੈ ਭਜਨ ਤੇ ਨਿਰਭੈ ਪਦ ਪਾ, ਫਲ ਕੀ ਹੋਏਗਾ ਉਸ ਭਜਨ ਕਰਨ ਦਾ? ਨਿਰਭੈ ਪਦ ਵੀ ਜਮਾਂ ਦਾ ਭੈ, ਨਰਕਾਂ ਦਾ ਭੈ, 84 ਦਾ ਭੈ ਸਾਰੇ ਖਤਮ ਹੋ ਕੇ ਨਿਰਭੈ ਪਦ ਵੀ ਇਹੀ ਜਿਹੀ ਅਵਸਥਾ ਨੂੰ ਪ੍ਰਾਪਤ ਹੋ ਰਹੀ ਹੈ ਜਿੱਥੇ ਬਿਲਕੁਲ ਨਿਰਭੈ ਅਵਸਥਾ ਹੁੰਦੀ ਹੈ। ਨਿਰਭੈ ਅਵਸਥਾ ਵਾਹਿਗੁਰੂ ਦੇ ਭਗਤਾਂ ਤੋਂ ਬਿਨਾਂ ਹੋਰ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ ਹੈ। ਰਾਜਿਆਂ ਨੂੰ, ਰਾਣਿਆਂ ਨੂੰ, ਸਵਰਗਵਾਸੀ ਲੋਕਾਂ ਨੂੰ, ਇੰਦਰ ਨੂੰ, ਕਿਸੇ ਨੂੰ ਵੀ ਨਿਰਭੈ ਪਦ ਵੀ ਪ੍ਰਾਪਤ ਨਹੀਂ। ਨਿਰਭੈ ਪਦ ਵੀ ਪ੍ਰਾਪਤ ਤਾਂ ਉਹਨਾਂ ਨੂੰ ਜਿਹੜੇ ਨਿਰਭੈ ਦਾ ਭਜਨ ਕਰਕੇ ਨਿਰਭੈ ਦੇ ਵਿੱਚ ਹੀ ਲੀਨ ਹੋ ਗਏ। ਨਿਰਭੈ ਹੈ ਵਾਹਿਗੁਰੂ, ਉਹਨੂੰ ਜਪਦੇ ਜਪਦੇ ਉਹਦੇ ਵਿੱਚ ਲੀਨ ਹੋ ਗਏ, ਤੂੰ ਤੂੰ ਕਰਕੇ ਤੂੰ ਹੋ ਗਏ, ਉਹੀ ਨਿਰਭੈ ਹੁੰਦੇ ਹਨ। ਤਾਂ ਤੇ ਗੁਰੂ ਜੀ ਕਹਿੰਦੇ ਨੇ ਉਹ ਪਦਵੀ ਤੈਨੂੰ ਪ੍ਰਾਪਤ ਹੋਵੇਗੀ ਜਿਸ ਇਸ ਅਵਸਥਾ ਨੂੰ ਵਾਹਿਗੁਰੂ ਦਾ ਭਜਨ ਕਰੇਗਾ। ਉਹ ਧਿਆਨ ਜੋ ਸਾਥੀ ਨੂੰ ਮਰਨਾ ਸਭ ਨਹੀਂ ਹੈ, ਇਸ ਨੂੰ ਯਾਦ ਨਹੀਂ ਰੱਖਦਾ ਬੰਦਾ, ਜਿਹੜਾ ਮੌਤ ਨੂੰ ਯਾਦ ਰੱਖਦਾ ਬਹੁਤ ਕੁਛ ਸਵਾਰ ਲੈਂਦਾ। ਪਰਲੋਕ ਦਾ ਤੋਸ਼ਾ ਜਮ੍ਹਾਂ ਕਰਨ ਵਾਸਤੇ ਉਸਨੂੰ ਬੜਾ ਮੌਕਾ ਹੁੰਦਾ, ਸੋ ਮੌਤ ਨੂੰ ਭੁਲਾ ਕੇ ਇਨਸਾਨ ਬਹੁਤ ਗਲਤ ਰਸਤਿਆਂ ਵਿੱਚ ਪੈ ਜਾਂਦਾ। ਪਰ ਯਾਦ ਘਰ ਆਵੇ, ਸਤਸੰਗ ਮਿਲੇ, ਸੰਗਤ ਵਿੱਚ ਤਾਂ ਇਸਦੀ ਬੁੱਧ ਮਾਰੀ ਜਾਂਦੀ ਹੈ, ਰਹਿੰਦੀ ਖੁੰਹਦੀ ਜਿਹੜੀ ਅਕਲ ਉਹ ਵੀ ਨਸ਼ਟ ਹੋ ਜਾਂਦੀ ਹੈ। ਜਦੋਂ ਇਸ ਨੂੰ ਸਤਸੰਗ ਪ੍ਰਾਪਤ ਹੋਵੇ, ਕੋਈ ਵੱਡੇ ਭਾਗ ਇਹਦੇ ਜਾਗਣ, ਫਿਰ ਜਾ ਕੇ ਇਸ ਨੂੰ ਸੱਤ ਦੀ ਸੋਝੀ ਪਵੇ, ਅਸਲੀ ਆਪਣੀ ਜੀਵਨ ਜਾਤ ਪ੍ਰਾਪਤ ਹੋਵੇ, ਕਿਵੇਂ ਸੁੱਖ ਨਾਲ ਜੀਵਨ ਬਤੀਤ ਕਰੀਦਾ, ਕਿਵੇਂ ਪ੍ਰਲੋਕ ਸੁਹੇਲਾ ਬਣਾਈਦਾ, ਕਿਵੇਂ ਲੋਕ ਸੁਖੀ ਪ੍ਰਲੋਕ ਸੁਹੇਲੇ, ਦੋਵੇਂ ਇਉਂ ਸੁਹੇਲੇ ਬਣਦੇ ਹਨ। ਹੋਰ ਤਾਂ ਕਿਤੋਂ ਇਹ ਜਾਚ ਹੱਥ ਹੀ ਨਹੀਂ ਨਾ ਆਉਂਦੀ। ਤਦੇ ਸਤਸੰਗ ਦੀ ਮੈਂ ਬਹੁਤੀ ਗਹਿਨ ਕੀਤੀ ਹੈ ਮੇਰੇ ਮਾਧਵ ਜੀ, ਸਤਸੰਗ ਮਿਲੇ ਸੋਤਰਿਆ, ਸਤਸੰਗ ਵਿੱਚ ਮਿਲ ਕੇ ਬੜੇ ਬੜੇ ਉਹ ਪੁਰਸ਼ ਵੀ ਜਿਹੜੇ ਨਿਸ਼ਿਧ ਲੋਕ, ਚੋਰ, ਪਹਾੜੀ, ਡਾਕੂ, ਹੋਰ ਸਾਰੇ ਐਬਾਂ ਕਰ ਸੰਯੁਕਤ ਸਨ, ਜਿਹੜੇ ਉਹ ਵੀ ਉੱਚ ਦਰਜੇ ਦੇ, ਉੱਚ ਕੋਟੀ ਦੇ ਮਹਾਂਪੁਰਖ ਬਣ ਗਏ। ਸਤਸੰਗ ਦੀ ਮਹੱਤਤਾ ਬੜੀ ਹੈ, ਛੋਟੀ ਸਾਖੀ ਨਾਲ ਇਹ ਪ੍ਰਸੰਗ ਕਿਤਨੀ ਕਿਤਨੇ ਦਫ਼ਾ ਸੁਣਿਆ ਹੋਣਾ। ਰਾਜੇ ਹਰੀਚੰਦ ਦਾ, ਹਰੀਚੰਦ ਜਾਂ ਸਤਰ ਮਹਾਤਮਾ ਤਾਂ ਘੱਟ ਹੀ ਮਿਲਦਾ ਹੈ, ਉਸਦੀ ਮਹਿਮਾ ਸਵਰਗ ਲੋਕ ਤੱਕ ਪਹੁੰਚ ਗਈ ਸੀ, ਇੰਨਾ ਦਾ ਨਹੀਂ ਹੋਇਆ। ਪਰ ਪਹਿਲੇ ਨਹੀਂ ਸੀ, ਅਯੁੱਧਿਆ ਦਾ ਰਾਜਾ ਸੀ, ਪਹਿਲੇ ਇਸਦੇ ਖਿਆਲਾਤ ਬਿਲਕੁਲ ਉਲਟ, ਬਿਲਕੁਲ ਪ੍ਰਭੂ ਤੋਂ ਉਲਟ, ਧਰਮ ਤੋਂ ਉਲਟ। ਸੋ ਕਿਉਂ ਚੜ੍ਹਦੀ ਉਮਰ ਸੁਸਾਇਟੀ ਇਹੋ ਜਿਹੀ ਮਿਲੀ ਹੋਈ, ਸੁਸਾਇਟੀ ਵਿਗਾੜਦੀ ਹੈ, ਸੁਸਾਇਟੀ ਸੰਵਾਰਦੀ ਹੈ, ਚੰਗੀ ਸੰਗਤ ਸੰਵਾਰਦੀ ਹੈ, ਬੁਰੀ ਸੰਗਤ ਵਿਗਾੜਦੀ ਹੈ। ਸੰਯੋਗ ਕਰਕੇ ਜਦੋਂ ਚੜ੍ਹਦੀ ਹੋਵੇ ਉਮਰ, ਮਿਲ ਜਾਵੇ ਕੋਈ ਸੰਗਤ, ਫਿਰ ਇਸਦਾ ਪੈਰ ਕਿੱਥੇ ਚੰਗੇ ਥਾਂ ਲੱਗੇ, ਫਿਰ ਤਾਂ ਜਨਮ ਦੇ ਵਾਸਤੇ ਖੁੱਲ੍ਹੇ ਰੱਸੇ ਵੱਟਦਾ ਹੈ। ਇਉਂ ਕਰਕੇ ਇਸ ਇਸਦੀ ਸ਼ਾਦੀ ਹੋ ਗਈ ਰਾਣੀ ਤਾਰਾਂ ਨਾਲ। ਰਾਣੀ ਤਾਰਾਂ ਨੂੰ ਆਪਣੀ ਮਾਤਾ ਦੀ ਸੰਗਤ ਕਰਕੇ ਬਚਪਨ ਤੋਂ ਹੀ ਸਤਸੰਗ ਪ੍ਰਾਪਤ ਸੀ, ਸਤਸੰਗ ਦਾ ਲੇਸ ਲੱਗਿਆ ਹੋਇਆ ਸੀ। ਉਸਨੂੰ ਪਤਾ ਸੀ ਸਤਸੰਗ ਤੋਂ ਬਿਨਾਂ ਜੀਵਨ ਕਿਸੇ ਹਾਲਤ ਵਿੱਚ ਸੁਧਰ ਨਹੀਂ ਸਕਦਾ ਕਿਸੇ ਦਾ, ਉਹ ਸੰਗਤ ਇਹ ਜੀਵਨ ਦਾ ਸਤਿਆਨਾਸ਼ ਕਰ ਦਿੰਦੀ। ਇਸ ਕਰਕੇ ਜਿਸ ਵਕਤ ਇਹਦੀ ਸ਼ਾਦੀ ਹੋਈ ਅਤੇ ਘਰ ਆਈ, ਆਪਣੇ ਰਾਜੇ ਦੇ ਹਾਲਾਤ ਦੇਖੇ, ਉਹ ਇਸ ਦੇ ਜਿੱਤ ਨੂੰ ਬੜਾ ਸ਼ੋਕ ਹੋਇਆ, ਬੜਾ ਦੁੱਖ ਮਹਿਸੂਸ ਹੋਇਆ, ਮਨ ਮੇਰੀ ਜ਼ਿੰਦਗੀ ਬਰਬਾਦ। ਅਤੇ ਸਿਆਣੇ ਪੁਰਸ਼ਾਂ ਨੂੰ ਚਾਹੀਦੇ ਲੜਕੀਆਂ ਵਾਸਤੇ ਚੰਗੇ ਘਰ ਦੇਖਣ, ਗੁਰਮੁਖ ਦੇਖਣ, ਚੰਗੇ ਸੁਭਾਅ ਦੇ ਦੇਖਣ, ਧਨ ਘੱਟ ਹੋ ਗਏ ਕੋਈ ਹਰਜ ਨਹੀਂ, ਲੇਕਿਨ ਜਦੋਂ ਸੁਭਾਅ ਬੁਰਾ ਹੈ ਉਹ ਬਹੁਤ ਬੁਰਾ ਹੋਇਆ ਕਰਦਾ ਹੈ। ਹਾਲਾਂਕਿ ਭਾਵੇਂ ਗੱਲਾਂ ਤਾਂ ਸਾਰੀਆਂ ਦੇਖਣੀਆਂ ਬਣਦੀਆਂ ਹਨ, ਜੇ ਇਹ ਨਾ ਦੇਖਿਆ ਜਾਵੇ ਤਾਂ ਬਹੁਤ ਬੁਰੀ ਬਾਤ ਹੈ। ਸੋ ਰਾਣੀ ਤਾਰਾ ਨੂੰ ਇੰਨਾ ਬੜਾ ਦੁੱਖ ਹੋਇਆ, ਉਹ ਮੇਰੀ ਜ਼ਿੰਦਗੀ ਬਰਬਾਦ ਹੋ ਗਈ, ਕਿਉਂਕਿ ਜ਼ਿੰਦਗੀ ਦਾ ਸਾਥੀ ਜਿਹੜਾ ਉਹ ਚੰਗਾ ਨਹੀਂ ਲੱਭਿਆ, ਉਹਦੇ ਜ਼ਿੰਦਗੀ ਦਾ ਰੌਣਕ ਇਸ ਤਰਫ ਜਾ ਰਿਹਾ। ਹਾਂ, ਜਿਵੇਂ ਇਹ ਜ਼ਿੰਦਗੀ ਦੀਆਂ ਰਾਵਾਂ ਦੋਵਾਂ ਨੇ, ਇੱਕ ਸੰਗਤ ਹੈ ਇੱਕ ਸਤਸੰਗਤ ਹੈ। ਸਤਸੰਗਤ ਵਾਲੀ ਰਾਵ ਇਸ ਨੂੰ ਸਵਾਰ ਦਿੰਦੀ ਹੈ, ਇੱਕ ਸੰਗਤ ਵਾਲੀ ਰਾਵ ਇਸ ਦਾ ਸਤਿਆਨਾਸ਼ ਕਰ ਦਿੰਦੀ। ਜਿਤਨੇ ਵੀ ਨੁਕਸ ਕਿਸੇ 'ਚ ਪੈਦਾ ਹੋਏ ਸੰਗਤ ਦੁਆਰਾ ਪੈਦਾ, ਜਿਤਨੇ ਚੰਗੇ ਸੁਭਾਅ ਪੈਦਾ ਹੋਏ ਸਤਸੰਗ ਦੁਆਰਾ ਪੈਦਾ ਹੋਏ। ਸੋ ਉਸ ਰਾਣੀ ਤਾਰਾ ਨੂੰ ਬੜਾ ਹੀ ਖੇਦ ਹੋਇਆ, ਬੜਾ ਹੀ ਦੁੱਖ ਹੋਇਆ, ਉਹ ਕਿਹੋ ਜਿਹੇ ਥਾਂ ਮੈਨੂੰ ਸਿੱਟ ਦਿੱਤਾ ਗਿਆ, ਸੋਚਿਆ ਮੇਰੇ ਮਾਪਿਆਂ ਨੇ ਕੀ ਕੀਤਾ ਹੈ। ਖੈਰ ਹੁਣ ਸੋਚਿਆ ਹੋਰ ਕੋਈ ਗੱਲ ਨਹੀਂ, ਇਸਦੇ ਸੁਧਾਰ ਦਾ ਉਪਾਅ ਕੀਤਾ ਜਾਵੇ। ਸੋਚਦੀ ਹੈ, ਪਤਾ ਲੈਂਦੀ ਵੀ ਇੱਥੇ ਕਿਤੇ ਸਤਸੰਗ ਹੁੰਦਾ ਹੋਵੇ, ਪਰ ਰਾਜੇ ਦੇ ਖਿਆਲਾਤ ਇਤਨੇ ਉੱਠ ਸਨ, ਇਤਨੇ ਨਾਸ਼ਤ ਸਨ, ਉਸਨੇ ਆਪਣੇ ਸ਼ਹਿਰ ਦੇ ਵਿੱਚ ਸਤਸੰਗ ਦੇ ਵਾਸਤੇ ਢੰਡੋਰਾ ਦੇ ਦਿੱਤਾ ਸੀ, ਕੋਈ ਸਤਸੰਗ ਵਗੈਰਾ ਦਾ ਟਿਕਾਉਣ ਨਾ ਰਹੀ, ਉਹਦਾ ਟਿਕਾਉਣ ਜੀ ਦਿੰਦਾ ਸੀ ਨਾ ਨਾਸਤਿਕ ਬੰਦੇ ਹੁੰਦਾ। ਸਿਉਂ ਕਰਕੇ ਕੁਛ ਉਹ ਪੁਰਸ਼ ਜਿਹੜੇ ਪਰਮਾਰਥਕ ਬੰਦੇ ਸਨ, ਉਹਨਾਂ ਸੋਚਿਆ ਚਲੋ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਬ੍ਰਹਮ ਮਹੂਰਤ ਦੇ ਵੀ ਜਦੋਂ ਆਮ ਦੁਨੀਆਂ ਦੇ ਉੱਪਰ ਕਲਯੁਗ ਦਾ ਜਲੂੜ ਸਿੱਟਿਆ ਹੁੰਦਾ ਹੈ, ਉਸ ਮੌਕੇ ਸਵੇਰੇ ਸਵੇਰੇ ਸਤਸੰਗ ਪਹੁੰਚ ਕੇ ਆਪਣਾ ਰੂਹਾਨੀ ਖੁਰਾਕ ਹਾਸਲ ਕਰ ਲਈ ਜਾਵੇ। ਉਹਨਾਂ ਨੇ ਇੱਕ ਇਹੋ ਜਿਹਾ ਸਤਸੰਗ ਘਰ ਕਾਇਮ ਕੀਤਾ ਸੀ, ਜਿੱਥੇ ਸਵੇਰੇ ਸਵੇਰੇ ਤਾਰਿਆਂ ਦੀ ਛਾਂ ਛਾਂ ਵਿੱਚ ਸਤਸੰਗ ਕਰਕੇ ਹਰੀ ਜਸ ਕਰਕੇ ਆਪਣੇ ਘਰੀਂ ਚਲੇ ਜਾਂਦੇ ਸਨ। ਸੋ ਇਸ ਦੀ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਨੇ, ਸੁਖ ਰਾਜ ਹਰੀ ਚੰਦ ਘਰ ਨਾਰ ਸੋ ਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਇ ਸੁਣੇ। ਰਾਣੀ ਤਾਰਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ, ਫਿਰ ਇਹਦੇ ਚਿੱਤ ਨੂੰ ਖੁਸ਼ੀ ਹੋਈ, ਚਲੋ ਮੈਨੂੰ ਤਾਂ ਰੂਹਾਨੀ ਖੁਰਾਕ ਮਿਲੇਗੀ, ਇਹਨੂੰ ਵੀ ਹੌਲੀ ਹੌਲੀ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਜਿਹੜਾ ਖੁਦ ਸੱਚੇ ਇਰਾਦੇ ਨਾਲ ਸਤਸੰਗ ਕਰਦਾ ਆਪਣੇ ਸਾਥੀ ਨੂੰ ਵੀ ਸੁਧਾਰ ਸਕਿਆ ਕਰਦਾ। ਸੋ ਇਸ ਕਰਕੇ ਜਿਹੜਾ ਆਪ ਮੰਨਣ ਵਾਲਾ ਮੰਨੇ ਪਰਵਾਰ ਹੈ ਸਾਧਾਰ, ਜਿਹੜੇ ਮਨਨ ਕਰਦੇ ਹਨ ਗੁਰੂ ਕੀ ਬਾਣੀ ਨੂੰ, ਪਰਿਵਾਰ ਨੂੰ ਸੁਧਾਰਨ ਨੂੰ ਸਮਰੱਥ ਹੋ ਜਾਂਦੇ ਨੇ, ਇਹ ਗੁਰਬਾਣੀ ਕਹਿੰਦੀ ਹੈ। चौथी गल जेड़ी है उसका फल है। तो इन्होंने पहले सुन का बड़ा फल दसिया, करोड़ा यज्ञ का फल दसिया गुरबाणी सुन का, फिर मनन करना उस तो बहुत गुणा ज्यादा फल है, मन के फिर अमल करना उसते उदू भी बहुत ज्यादा फल है। तो यू मने परिवार है साधार, जिन्होंने गुरबाणी मन ली अपने परिवार को सुधार में समर्थ हो जाते। सो है इं राणी तारा ने जो सुनिया भी इतने सत्संग होंगे भावें राजा तो चोरी होंगे, राजा के भय भी इन्होंने लोगों के दिल में चोरी चोरी कर दे, चलो ये भी चंगी गल है। राणी तारा ने भी सवेरे अमृत वेले स्वस्थ से बहुत तड़के, जिस वक्त आम लोग रजोगुणी लोग खासकर उस वेले पैंदे हैं सुनते हैं उस वेले उन्होंने भी सत्संग हाजिर होना शुरू कर दिता। सुख राजे हरी चंद कर आर सुतारा लोचन राणी, साध संगत मिल गाउंदे राती जाय सुने गुरबाणी। वह भी इसरी बाणी गद्दी बाणी जाके सुनदी है।
प्यारे जी राणी राजे हरी चंद
राती जाय सुने गुरबाणी, उसने भी सत्संग भी शामिल होना शुरू कर दिया। मन चित लगा के ईश्वरी बाणी रबी बाणी का गायन करना जिसका बेअंत गुणा फल है, तो सुनना यूं नेरे नेरे तारे की छां छां विच ही कर आ जाना। राजे नूं पता ਆਪਣਾ ਇਸ ਗੱਲ ਦਾ ਲੈ। ਇਸੇ ਤਰ੍ਹਾਂ ਉਸਨੇ ਤਾਂ ਆਪਣੀ ਰੂਹਾਨੀ ਖੁਰਾਕ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਉਹਦੇ ਚਿੱਤ ਵਿੱਚ ਇਹ ਤਾਂਘ ਹੈ ਹੁਣ ਰਾਜਾ ਨੂੰ ਸੁਧਾਰਿਆ ਜਾ ਰਿਹਾ, ਇਸਤਰੀ ਦਾ ਫਰਜ਼ ਆਪਣੇ ਪਤੀ ਦੇਵ ਨੂੰ ਸੁਧਾਰਨਾ। ਰਾਣੀ ਚੁੜਾਲਾ ਨੇ ਕਿਤਨੀਆਂ ਤਕਲੀਫਾਂ ਦੇ ਨਾਲ ਰਾਜੇ ਸਿਖਰ ਤੋਂ ਜਨੂੰ ਬ੍ਰਹਮ ਗਿਆਨ ਕੀਤਾ। ਹੋਰ ਬੇਅੰਤ ਲੜਕੀਆਂ ਦਾ ਐਸਾ ਸੁਭਾਵ ਦੇਖਿਆ ਗਿਆ। ਸਵਯੋਂ ਇਸੀ ਤਰ੍ਹਾਂ ਇੱਕ ਦਿਨ ਦਾ ਜ਼ਿਕਰ, ਰਾਣੀ ਪੋਤੀ ਪਿੱਛੋਂ ਰਾਜਾ ਜਾਗੇ, ਅੱਧੀ ਰਾਤ ਲਿਖਣ ਲਿਹਾਣੀ, ਰਾਣੀ ਦਿਸ ਨਾਲ ਵੀ ਮਨ ਵਿੱਚ ਵਰਤ ਗਈ ਹੈਰਾਨੀ। ਰਾਣੀ ਸੰਗਤਾਂ ਨੂੰ ਤੁਰ ਗਈ ਇੱਕ ਗੋਲੀ ਨੂੰ ਨਾਲ ਲੈ ਕੇ, ਪਿੱਛੋਂ ਰਾਜਾ ਨੂੰ ਕਿਤੇ ਜਾਗ ਆ ਗਈ। ਇੱਕ ਦਿਨ ਦੇਖਿਆ ਆਪਣੇ ਬਿਸਤਰ 'ਤੇ ਗੈਰ ਹਾਜ਼ਰ ਹੈ, ਚਿੱਤ ਵਿੱਚ ਕਈ ਕਿਸਮ ਦੇ ਖਿਆਲਾਤ ਸ਼ਕਸ਼ਕੂਕ ਪੈਣੇ ਸ਼ੁਰੂ ਹੋ ਗਏ, ਜੋ ਅਕਸਰ ਹੋਇਆ ਹੀ ਕਰਦੇ ਨੇ ਜਿਸ ਸਮੇਂ। ਸੋ ਸੋਚਿਆ ਕਿੱਧਰ, ਉਸ ਦਿਨ ਉਸਨੇ ਇਸ ਗੱਲ ਨੂੰ ਗੁਪਤ ਰੱਖਿਆ ਵੀ ਕੱਲ੍ਹ ਦੇਖਿਆ ਜਾਏ। ਰਾਣੀ ਸਵਖਤੇ ਸਵਖਤੇ ਆ ਪਹੁੰਚੀ। ਦੂਸਰੇ ਦਿਨ ਰਾਜਾ ਨੇ ਇਸ ਗੱਲ ਦਾ ਭੇਤ ਕੱਢਣ ਵਾਸਤੇ ਵੀ ਕਿੱਥੇ ਜਾਂਦੀ ਹੈ ਰਾਣੀ, ਸੋ ਅੱਜ ਸੁੱਤਾ ਨਹੀਂ ਲੇਕਿਨ ਬਣਾਉਟੀ ਨਹੀਂ ਬਣਾਉਟੀ ਕੁਰਾੜੇ ਮਾਰਦਾ ਹੈ। ਰਾਣੀ ਨੇ ਉੱਠ ਕੇ ਹੌਲੀ ਹੌਲੀ ਇਸ਼ਨਾਨ ਸੋਧਿਆ, ਇਸ਼ਨਾਨ ਕਰਕੇ ਸ਼ੁੱਧ ਬਸਤਰ ਪਹਿਨੇ, ਇੱਕ ਗੋਲੀ ਨੂੰ ਨਾਲ ਲਿਆ, ਤਾਂ ਪਹਿਨ ਕੇ ਆਹਿਸਤਾ ਆਹਿਸਤਾ ਸਤਸੰਗ ਵੱਲ ਨੂੰ ਕਦਮ ਉਠਾਇਆ। ਰਾਜਾ ਨੇ ਵੀ ਹੌਲੀ ਦੇ ਕੇ ਵੀਰ ਯਾਤਰਾ ਵਾਲੀ ਵਰਦੀ ਪਹਿਨ ਕੇ, ਪਹਿਲੇ ਸਮਿਆਂ 'ਚ ਲੋਕ ਰਾਜੇ ਲੋਕ ਜਿਹੜੀ ਅੱਜ ਕੱਲ੍ਹ ਖੁਫੀਆ ਪੁਲਿਸ ਕੰਮ ਕਰਦੇ ਖੁਦ ਕਰਿਆ ਕਰਦੇ ਸਨ, ਇਸ ਨੂੰ ਵੀਰ ਯਾਤਰਾ ਕਿਹਾ ਜਾਂਦਾ ਸੀ। ਰਾਤ ਦੇ ਵੇਲੇ ਚੁੱਪ ਚੁਪਾ ਅਤੇ ਭੇਸ ਬਦਲ ਕੇ ਪ੍ਰਜਾ ਦਾ ਪਤਾ ਲੈਣਾ, ਦੁਖੀ ਹੋਣਾ ਤਾਂ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਨੀ, ਸੁਖੀ ਹੋਣਾ ਬੜਾ ਪ੍ਰਸੰਨ ਹੋਣਾ ਵੀ ਮੇਰੀ ਪ੍ਰਜਾ ਸੁਖੀ ਹੈ। ਸਵਯੋਂ ਰਾਜਾ ਨੇ ਵੀ ਉਹ ਵਰਦੀ ਜਲਦੀ ਪਹਿਨ ਵੀਰ ਯਾਤਰਾ ਵਾਲੀ ਪਿੱਛੇ ਕਦਮ ਉਠਾ ਲਿਆ, ਹੌਲੀ ਹੌਲੀ ਦੂਰ ਤੋਂ ਵਿੱਚ ਲਏ। ਰਾਣੀ ਪੋਤੀ ਸੰਗਤੀ, ਰਾਣੀ ਜਿੱਥੇ ਕੀਰਤਨ ਹੋ ਰਿਹਾ ਸੀ ਉੱਥੇ ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਜਿੱਧਰ ਮਾਈ ਲੋਕ ਬੈਠੇ ਸਨ ਉੱਧਰ ਬੈਠ ਕੇ, ਜੋੜਿਆਂ ਦੇ ਟੁੱਕ ਟੁੱਕ ਉਦੋਂ ਕੋਈ ਨਹੀਂ ਸੁਣ ਹੁੰਦੇ। ਸੋ ਪਿਛਲੇ ਪਾਸੇ ਦੀ ਗੋਲੀ ਉਹ ਵੀ ਬਹਿ ਗਈ, ਕੀ ਹੋ ਰਿਹਾ, ਹਰੀ ਕੀਰਤਨ ਹੋ ਰਿਹਾ, ਸੱਤ ਦੇ ਚੌਂਕੜੇ ਲੱਗੇ ਹਨ, ਨੇਤਰ ਮਿਟੇ ਹਨ, ਕਿਸੇ ਵੱਲ ਕੋਈ ਤੱਕਦਾ ਨਹੀਂ, ਸ਼ੋਰ ਸ਼ਰਾਬਾ ਕੋਈ ਨਹੀਂ, ਕਿਉਂਕਿ ਸਵੇਰ ਦਾ ਵਕਤ ਸੀ, ਬੱਚਾ ਤਾਂ ਉਸ ਵੇਲੇ ਕੋਈ ਲਿਆਉਂਦਾ ਨਹੀਂ ਸੀ, ਚੁੱਪ ਚਪਾਤਾ। ਇਸੀ ਤਰ੍ਹਾਂ ਇੱਕ ਰਸ ਨਾਮ ਦੀ ਧੁਨੀ ਹੋ ਰਹੀ ਹੈ, ਬਲਕਿ ਇਹ ਅਵਸਥਾ ਹੈ, ਜਿਮ ਜਿਮ ਵਰਸੇ ਅੰਮ੍ਰਿਤ ਥਾਰਾ, ਮਨ ਮਤਵਾਰੋ ਪੀਵਨ ਹਾਰਾ, ਜਿਮ ਜਿਮ ਵਰਸੇ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ। Thank you. ਹਾਂਜੀ ਹਰੀ ਨਾਮ ਰੂਪੀ ਅੰਮ੍ਰਿਤ ਇੱਕ ਰਸ ਬਿਰਤੀ ਟਿੱਕੀ ਹੋਵੇ ਜਿਸ ਦੀ ਉਸ ਗੱਲ ਨੂੰ ਉਹ ਅਨੁਭਵ ਕਰਦਾ ਹੈ। ਖਿਆਲ ਇੱਧਰ ਉੱਧਰ ਧਾਵਣੀ ਛੋੜ ਕੇ ਪੂਰਾ ਹਰੀ ਜਸ ਵਿੱਚ ਜੁੜ ਕੇ ਹਰੀ ਜਸ ਰੂਪ ਹੋ ਗਿਆ ਹੋਵੇ। ਦੁਨੀਆਂ 'ਤੇ ਤਿੰਨ ਸੁੱਖ ਮੰਨੇ ਨੇ, ਵਿਸ਼ੇ ਆਨੰਦ ਸੰਸਾਰ, ਭਜਨ ਆਨੰਦ ਹਰੀਦਾਸ, ਬ੍ਰਹਮਾਨੰਦ ਜੀਵਨ ਵਿੱਚ ਪਈ ਵਾਸ਼ਨਾ ਨਾਸ। ਦੁਨੀਆਂ ਦੇ ਸੁੱਖ ਜਿਹੜੇ ਅੱਖਾਂ ਕੰਨਾਸ ਕਰ ਸੰਪਰਕ ਇੰਦਰੀ ਦੇ, ਇਹਨਾਂ ਨੂੰ ਵਿਸ਼ੇ ਆਨੰਦ ਕਿਹਾ ਜਾਂਦਾ। ਇੱਕ ਬੂੰਦ ਹੈ ਦੁਨੀਆਂ 'ਤੇ ਸਾਰੀ, ਭਜਨ ਦਾ ਆਨੰਦ ਦਰਿਆ ਹੈ। ਭਜਨ ਕਰਦੇ ਕਰਦੇ ਜਦੋਂ ਵਾਸ਼ਨਾ ਖੈ ਹੋ ਜਾਂਦੀ ਹੈ, ਤੱਤ ਗਿਆਨ ਵਾਸ਼ਨਾ ਖੈ ਮਨੋ ਨਾਸ, ਉਸਨੂੰ ਬ੍ਰਹਮਾਨੰਦ ਕਿਹਾ ਜਾਂਦਾ। ਉਹ ਆਨੰਦ ਦਾ ਸਮੁੰਦਰ ਹੈ। ਸੋ ਜਿਹੜੇ ਜਿਸਨੂੰ ਆਨੰਦ ਦਾ ਦਰਿਆ ਜਾਂ ਆਨੰਦ ਦਾ ਸਮੁੰਦਰ ਪ੍ਰਾਪਤ ਹੋ ਗਿਆ ਹੋਵੇ, ਉਹ ਬੂੰਦ ਦੀ ਇੱਛਾ ਹਰਗਿਜ਼ ਨਹੀਂ ਕਰਿਆ ਕਰਦਾ। ਜਿਹੜਾ ਹਾਥੀ ਮਿੱਠੇ ਮਿੱਠੇ ਗੰਨੇ ਖਾਣ ਗਿੱਜ ਗਿਆ ਹੋਵੇ, ਉਹ ਨਿੰਮ ਦੇ ਕੌੜੇ ਪੱਤੇ ਕਦ ਖਾਂਦਾ ਹੈ, ਕਦ ਨੂੰ ਪਸੰਦ ਆਉਂਦੇ ਹਨ। ਇਸੇ ਤਰ੍ਹਾਂ ਬਿਰਤੀ ਸਭ ਦੀ ਟਿੱਕੀ ਹੋਈ ਹੈ, ਖੜਕਾ ਦੜਕਾ ਕੋਈ ਨਹੀਂ, ਟਿਕਟਕਾ ਦਾ ਵਿਆਹ ਹੈ। ਸੋ ਸਭ ਦੇ ਖਿਆਲਾਤ ਇੱਕ ਰਸ ਨਾਮ ਦੀ ਧੁਨੀ ਦੇ ਵਿੱਚ ਇਉਂ ਲੱਗੇ ਹੋਏ ਹਨ, ਸਾਰੇ ਸੰਕਲਪ ਸ਼ਾਂਤ ਹਨ, ਉਸ ਆਨੰਦ ਦੇ ਦਰਿਆ ਵਿੱਚ ਮਹਿਰ ਹਨ। ਇਸ ਆਨੰਦ ਨੂੰ ਜਾਣੇ ਕੌਣ? ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿ ਵੀ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹ ਹੀ ਜਾਣਦਾ
ਸੋ ਰਸ ਸੋਈ ਜਾਣੇ ਸਹਿਜ ਸਮਾਨ ਲੱਗੀ।
ਲੱਗੀ ਹੈ ਪਿੱਤਰ ਸੋ ਰਸੋਈ ਜਾਣੇ ਜੀ, ਜਿਹਨਾਂ ਦੀ ਬਿਰਤੀ ਕੀ ਉਹ ਇਸ ਆਨੰਦ ਨੂੰ ਅਨੁਭਵ ਕਰਦੇ ਹਨ। ਸੋ ਰਾਣੀ ਇਉਂ ਆਪਣੇ ਖਿਆਲ ਨੂੰ ਰੋਕ ਕੇ ਸੰਗਤ ਵਿੱਚ ਬੈਠ ਕੇ ਹਰੀ ਜਸ ਵਿੱਚ ਬਿਜਲੀਨ ਹੋ ਗਈ, ਹੋਰ ਸਾਰੇ ਸੰਕਲਪ ਭੁੱਲ ਗਏ। ਬਿਰਤੀ ਕਹੀਏ ਦਰਵੀ ਭੂਤ ਚੀਜ਼ ਹੈ, ਇਸ ਚੀਜ਼ ਦਾ ਪਿਆਰ ਨਾਲ ਚਿੰਤਨ ਕਰਦੇ ਉਹਦਾ ਰੂਪ ਹੀ ਬਣ ਜਾਂਦੀ ਹੈ। ਨਾਮ ਦਾ ਚਿੰਤਨ ਕਰਦੀ ਕਰਦੀ ਨਾਮ ਦਾ ਰੂਪ ਬਣ ਜਾਂਦੀ, ਜਿਵੇਂ ਦੁਨੀਆਂ ਦੇ ਪਦਾਰਥ ਦਾ ਚਿੰਤਨ ਕਰਦੀ ਕਰਦੀ ਉਹਨਾਂ ਦਾ ਰੂਪ ਬਣੀ ਹੋਈ ਆਪਣੇ ਵਿੱਚ ਦੁੱਖ ਅਨੁਭਵ ਕਰਦੀ ਹੈ। ਹਰੀ ਰਸ ਦੇ ਵਿੱਚ ਲੀਨ ਹੋ ਕੇ ਉਸ ਆਨੰਦ ਨੂੰ ਅਨੁਭਵ ਕਰਦੀ ਹੈ, ਬਿਰਤੀ ਦਾ ਸੁਭਾਵ ਹੈ। ਸਵਯੋਂ ਉਸ ਆਨੰਦ ਵਿੱਚ ਮਸਤ ਇਤਨੇ ਨੂੰ ਰਾਜਾ ਵੀ ਪਿੱਛੇ ਪਿੱਛੇ ਚੁੰਗੇ ਚੱਲਿਆ ਆਉਂਦਾ ਸੀ, ਉਸਨੇ ਵੀ ਗੁਪਤ ਤੌਰ 'ਤੇ ਅੰਦਰ ਛਾਤੀ ਮਾਰੀ। ਸ਼ਾਂਤ ਰਸ ਦਾ ਪ੍ਰਭਾਵ ਉਸਦੇ ਮਨ ਦੇ ਉੱਪਰ ਵੀ ਪਏ ਬਿਨਾਂ ਰਹਿ ਨਾ ਸਕਿਆ, ਉਸਦੇ ਮਨ ਦੇ ਉੱਪਰ ਕੁਦਰਤੀ ਉਸ ਸ਼ਾਂਤ ਰਸ ਦਾ ਪ੍ਰਭਾਵ ਪਿਆ। ਮਨ ਨੂੰ ਠੰਡ ਪਹੁੰਚੀ ਅਤੇ ਗੁਰੂ ਦੇਖ ਕੇ ਇੱਧਰ ਉੱਧਰ ਨਿਗਾਹ ਗੁਪਤ ਤੌਰ 'ਤੇ ਦੜਾਈ, ਕਿਸ ਤਰੀਕੇ ਸਿਰ ਬੈਠੇ ਹਨ, ਕਿਸ ਆਨੰਦ ਵਿੱਚ ਮਹਿ ਬੈਠੀ ਹੈ ਸਾਰੀ ਸੰਗਤ, ਦੇਵਤਿਆਂ ਦੀ ਸਭਾ ਨੂੰ ਵੀ ਮਾਤ ਕਰ ਰਹੀ ਹੈ। ਇਉਂ ਜੋ ਕਿ ਸਤਸੰਗ ਕਰਨ ਦਾ ਤਰੀਕਾ ਹੈ, ਸ਼ਰਧਾ ਨਿਰਮਾਣ ਤੌਰ ਚਿੱਤ ਦੀ ਇਕਾਗਰਤਾ ਦੁਆਰਾ ਸਤਸੰਗ ਵਿੱਚ ਲਿਵਲੀਨ, ਹਰੀਜਸ ਵਿੱਚ ਲਿਵਲੀਨ ਹੈ। ਸੋ ਰਾਜਾ ਨੇ ਚਾਤੀ ਮਾਰ ਕੇ ਦੇਖਿਆ ਥਾਂ ਦਾ ਕੋਈ ਬੁਰਾ ਨਹੀਂ, ਬਹੁਤ ਅੱਛਾ ਹੈ, ਰਾਣੀ ਮੇਰੀ ਇਜਾਜ਼ਤ ਤੋਂ ਬਿਨਾਂ ਨਹੀਂ ਖਾਏ। ਇਸ ਦੇ ਵਾਸਤੇ ਕੋਈ ਢੰਗ ਬਣਾਉਣਾ ਚਾਹੀਦਾ। ਸੋ ਰਾਣੀ ਦਾ ਇੱਕ ਜੁੱਤਾ ਪਛਾਣ ਕੇ ਇੱਕ ਭਾਂਗ ਜੁੱਤੇ ਦੀ ਉਠਾ ਲਿਆ, ਆ ਕੇ ਮਾਲ ਵਿੱਚ ਲਪੇਟ ਕੇ ਰੱਖਤਾ। ਉਹ ਜੁੱਤਾ ਉਹ ਸੀ, ਕਿਸੇ ਸ਼ਖਸ ਨੇ ਇੱਕ ਰਾਣੀ ਨੂੰ, ਇੱਕ ਰਾਜੇ ਨੂੰ ਖਾਸ ਤੌਰ 'ਤੇ ਬਹੁਤ ਅੱਛਾ ਕੀਮਤੀ ਹੀਰੇ ਆਦਿ ਜਿਹੜੇ ਸੀ ਜਿਹਦੇ ਵਿੱਚ ਖੁਸ਼ ਸੁਗਾਤ ਦੇ ਤੌਰ 'ਤੇ ਭੇਜਿਆ ਸੀ ਕਿ ਇਸ ਬਹਾਨੇ ਇਸ ਨੂੰ ਪੁੱਛਿਆ ਜਾਏਗਾ। ਹੈ ਜਦੋਂ ਸਤਸੰਗ ਗੁਹਾਟੀ ਵਕਤ ਹੋ ਚੁੱਕਿਆ, ਅਰਦਾਸ ਤੋਂ ਬਾਅਦ ਸਭ ਬਾਹਰ ਨਿਕਲੇ। ਅੱਜ ਪਹਿਲਾ ਦਿਨ ਹੈ, ਪਹਿਲਾ ਚਾਂਦ ਸਾਹਿਬ ਰਾਣੀ ਦਾ ਜੁੱਤਾ ਗਾਇਆ ਗਿਆ। ਕਿਸੇ ਦੀ ਕੋਈ ਚੀਜ਼ ਨਹੀਂ ਸੀ, ਜੁੱਤਾ ਨਹੀਂ ਸੀ ਉੱਥੇ ਛੇੜ। ਰਾਣੀ ਨੇ ਸੋਚਿਆ ਵੀ ਖਾਸ ਜੁੱਤਾ ਸੀ, ਉਸ ਜੁੱਤੇ ਦਾ ਖਾਸ ਧਿਆਨ ਸੀ, ਰਾਜਾ ਤੋਂ ਪੀੜਿਆ ਦਾ ਤਾਂ ਘਾਟਾ ਕੋਈ ਨਹੀਂ, ਪਰ ਇਸ ਬਹਾਨੇ ਕਿਤੇ ਮੇਰੇ ਸਤਸੰਗ 'ਚ ਕਾਰਟ ਨਾ ਪੇਸ਼ ਆਵੇ। ਉਸਨੇ ਸੋਚਿਆ ਵੀ ਸਤਸੰਗ ਵਿੱਚ ਸਾਰੇ ਪਦਾਰਥ ਮਿਲਦੇ ਹਨ, ਕਿ ਉਹਨਾਂ ਅਰਦਾਸ ਕੀਤੀ ਜਾਵੇ। ਸੰਗਤ ਦੇ ਅੱਗੇ ਬੇਨਤੀ ਕੀਤੀ, ਸਾਧ ਸੰਗਤ ਮੇਰੇ ਭਲੇ ਵਾਸਤੇ ਆਪਣੇ ਪ੍ਰਭੂ ਦੇ ਅੱਗੇ ਇਸ਼ਟ ਦੇਵ ਅੱਗੇ ਬੇਨਤੀ ਕਰੋ, ਅਰਦਾਸ ਕਰੋ ਮੇਰਾ ਜੁੱਤਾ ਮਿਲ ਜਾਏ, ਕਿਉਂਕਿ ਐਸਾ ਨਾ ਹੋ ਇਸ ਜੁੱਤੇ ਦੇ ਬਹਾਨੇ ਮੇਰੇ ਸਤਸੰਗ ਵਿੱਚ ਰੁਕਾਵਟ ਪੈਦਾ ਹੋ ਜਾਏ। ਕਿਤੇ ਸਭ ਸੰਗਤ ਨੇ ਰਲ ਕੇ ਅਰਦਾਸ ਕੀਤੀ, ਇੱਕ ਮਨ ਹੋ ਕੇ ਅਰਦਾਸ ਕੀਤੀ। ਸਤਸੰਗ ਰੈਲੀ ਫੇਲ ਵਰਤਿਆ, ਕੀ ਦੇਖਿਆ ਉਹ ਜੁੱਤੇ ਦੇ ਬਰਾਬਰ ਉਹ ਜਿਹਾ ਜੁੱਤਾ ਹੋਰ ਪਿਆ ਹੈ। ਮਿਲ ਸਾਧ ਸੰਗਤ ਆਰਾ ਦਿਆ, ਜੁੜੀ ਜੁੜੀ ਖੜਾਮ ਖੜਾਣੀ। ਸਾਧ ਸੰਗਤ ਆਰਾ ਦਿਆ, ਜੋੜੀ ਜੁੜੀ ਖੜਾਮ ਖੁਰਾਣੀ। ਜੁੱਤਾ ਦੂਸਰੇ ਜੁੱਤੇ ਦੇ ਬਰਾਬਰ ਪਿਆ ਦੇਖਿਆ, ਪਹਿਨ ਕੇ ਰਾਣੀ ਘਰ ਆ ਗਈ। ਦਿਨ ਦੇ ਵਕਤ ਰਾਜਾ ਹੁਣ ਪੁੱਛਣ ਲੱਗਾ, ਮੈਂ ਰਾਣੀ ਉਹ ਜੁੱਤਾ ਕਿੱਥੇ ਜਿਹੜਾ ਫਲਾਣੇ ਸ਼ਖਸ ਨੇ ਤੈਨੂੰ ਮੈਨੂੰ ਸੁਗਾਤ ਦੇ ਤੌਰ 'ਤੇ ਭੇਜਿਆ ਸੀ? ਨਹੀਂ ਦੇਖੋ, ਜੁੱਤਾ ਮੇਰੇ ਪਾਸ ਹੈ। ਦੇਖਿਆ, ਹੈਰਾਨ ਹੋ ਰਿਹਾ, ਉਹ ਜਿਹੜਾ ਜੁੱਤਾ ਉਸਨੇ ਖਾਸ ਥਾਂ ਕਿਸੇ ਰੇਸ਼ਮੀ ਰੁਮਾਲ ਵਿੱਚ ਲਪੇਟ ਕੇ ਰੱਖਿਆ ਸੀ, ਉਹ ਵੀ ਦੇਖਿਆ, ਹੈਰਾਨ ਹੋ ਗਿਆ। ਸਮਝ ਨਹੀਂ ਪੈਂਦੀ ਹੁਣ ਕੁਛ, ਇਹ ਜੁੱਤਾ ਕਿੱਥੋਂ ਮਿਲ ਗਿਆ ਸੀ? ਉਹ ਤਾਂ ਮੈਂ ਉਠਾ ਕੇ ਲਿਆਇਆ ਸੀ ਉੱਥੋਂ। ਅਖੀਰ ਪੁੱਛਣ ਲੱਗਿਆ, ਉਹ ਜੁੱਤਾ ਮੈਂ ਉੱਥੋਂ ਉਠਾ ਲਿਆ ਸੀ ਤੇਰਾ ਇੱਕ, ਇਹ ਕਿੱਥੋਂ ਲੱਭਿਆ? ਰਾਣੀ ਨੇ ਸਾਰੀ ਹਕੀਕਤ ਖੋਲ੍ਹ ਕੇ ਦੱਸੀ। ਦੇਖੋ ਰਾਜਨ, ਸਾਧ ਸੰਗਤ ਦੇ ਵੀ ਸਾਰੀਆਂ ਬਰਕਤਾਂ ਹਨ। ਚਾਰੇ ਪਦਾਰਥ ਪ੍ਰਾਪਤ ਕਰ ਸਕਦਾ ਸਾਧ ਸੰਗਤ ਨੂੰ ਸੇਵਨ ਕਰਨ ਵਾਲਾ ਪੁਰਸ਼। ਇਉਂ ਕਰਕੇ ਅਰਦਾਸ ਕੀਤੀ ਸੰਗਤ ਨੇ, ਮੈਨੂੰ ਜੋੜਾ ਮਿਲ ਗਿਆ। ਤੁਸੀਂ ਵੀ ਸਤਸੰਗ ਕੀਤਾ, ਜਿਸ ਸਤਸੰਗ ਤੋਂ ਤੁਸੀਂ ਖਿਲਾਫ਼ ਹੋ, ਜਿਸ ਸਤਸੰਗ ਦੀ ਮਹਿਮਾ ਤੋਂ ਤੁਸੀਂ ਨਾ ਵਾਕਫ ਹੋ, ਤੁਸੀਂ ਸਤਸੰਗ ਕਹਿ ਕੇ ਤੁਹਾਨੂੰ ਬੜਾ ਲਾਭ ਪ੍ਰਾਪਤ। ਉਸ ਦਿਨ ਤੋਂ ਰਾਜਾ ਹਰੀਚੰਦ ਸਤਸੰਗ ਕਰਨ ਲੱਗ ਪਿਆ। ਸੋ ਅਖੀਰ ਨਤੀਜਾ ਕੀ ਨਿਕਲਿਆ? ਕਿੱਡਾ ਪਰਮਾਤਮਾ ਹੋਇਆ, ਇੱਕ ਵਚਨ ਪਾਲਣ ਦੇ ਬਦਲੇ ਸਭ ਕੁਛ ਕੁਰਬਾਨ ਕਰ ਦਿੱਤਾ। ਉਸ ਰਾਜੇ ਹਰੀਚੰਦ ਦੀ ਮਹਿਮਾ ਸਵਰਗ ਲੋਕ ਤੱਕ ਪਹੁੰਚੀ। ਸਵਰਗ ਦਾ ਰਾਜਾ ਇੰਦਰ ਵੀ ਉਸਦੀ ਮਹਿਮਾ ਸੁਣ ਕੇ ਦੰਗ ਰਹਿਣ ਲੱਗਾ, ਹੈ ਇਤਨਾ ਦਾਨੀ। ਸੋ ਇਉਂ ਕਰਕੇ ਭਾਵੇਂ ਤਕਲੀਫਾਂ ਆਈਆਂ ਕਸੋਟੀਆਂ ਦੇ ਵਿੱਚ, ਲੇਕਿਨ ਅਸੀਂ ਸਾਰੀਆਂ ਕਸੋਟੀਆਂ 'ਚ ਬਾਹਰ ਉਤਰਿਆ। ਨਤੀਜਾ ਇਹ ਨਿਕਲਿਆ, ਸਾਰੀ ਕਾਸ਼ੀ ਨੂੰ ਸਵਰਗ ਨੂੰ ਨਹੀਂ ਆਉਂਦਾ, ਸਾਰੀ ਅਯੁੱਧਿਆ ਨੂੰ ਸਵਰਗ ਨੂੰ ਲਿਜਾਣ ਦਾ ਕੰਮ ਗਿਆ। ਸੋ ਇਸ ਕਰਕੇ ਇਹ ਸਾਰੀ ਕਿਰਪਾ ਸਾਧ ਸੰਗਤਾਂ 'ਤੇ। ਸਤਸੰਗ ਕਰਨ ਵਾਲਾ ਪੁਰਸ਼ ਜਿਹੜਾ ਹੈ ਆਪਣੇ ਜਨਮ ਨੂੰ ਸੁਧਾਰ ਲੈਂਦਾ, ਹੋਰਨਾਂ ਨੂੰ ਸੁਧਾਰ ਨੂੰ ਸਮਰੱਥ ਹੋ ਜਾਂਦਾ। ਜਿਤਨੇ ਸੁਧਰੇ ਹਨ ਸਤਸੰਗ ਦੁਆਰਾ ਸੁਧਰੇ ਹਨ। ਸੋ ਇਸ ਵਾਸਤੇ ਸਤਸੰਗ 'ਤੇ ਇਹਨੂੰ ਬੜੇ ਬੜੇ ਰੂਹਾਨੀ ਰਾਜ, ਰੂਹਾਨੀ ਸਿਹਤ ਪ੍ਰਾਪਤ ਹੁੰਦੇ ਹਨ। आओ यूं सत्संग इस दे जीवन दे सुधार दा कारण है, कुसंग इस दे जीवन दे सत्यानाश करन दा कारण। तदे ही सब सतपुरशां ने, सब रूहानी बजुर्गों ने, ऋषियों ने, संतां भगतां अवतारां गुरुआं ने सानू सत्संग करन दी ताकी कीती, कुसंग तों विवरजित कीता है। जिन्हां आदमी कुसंग तों परे रहे, सत्संग विच प्यार रखे, उन्हां दा जीवन उच्चा हुंदा चला जांदा। अखीर इक दिन यह खुद ही परमेश्वर रूप बन जाता है, परमेश्वर जी तो विछड़िया उहदा रूप ही बन जाता है। अते सत्संग प्यार रखना चाहिए, कुसंग तो बचना चाहिए है। तो हूँ क्योंकि समय जात नहीं दिता, तो इतने जितों छड़े प्रसंग कल शुरू करेंगे। हम गुरु स्तोत्र पढ़ो।
तन है, तन है, तन है गुरु नानक साहिब
ਅਰਦਾਸ ਹੋਵੇਗੀ, ਇੱਕ ਮਨ ਹੋ ਕੇ ਅਰਦਾਸ ਵਿੱਚ ਜੁੜੇ। ਫਿਰ ਹੁਕਮਨਾਮਾ ਸੁਣੋ, ਪ੍ਰਸ਼ਾਦ ਲੈ ਚਾਲੇ ਪਾਓ, ਕੱਲ ਦਾ ਆਖਰੀ ਦੀਵਾਨ, ਕਿਉਂਕਿ ਪਰਸੋਂ ਨੂੰ ਅਸੀਂ ਵੀ ਦੁਪਹਿਰ ਤੋਂ ਬਾਅਦ ਇੱਥੇ ਚਾਲੇ ਪਾ ਜਾਣੇ।
ਜੀਓ ਪਿੰਡ ਸਾਹਿਬ ਗੁਰਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਗੀਰ ਹੋਏ ਨ ਜਾਣੇ ਤੁਮਰਾ ਅੰਤ ਚੇ ਦੇਉ ਜਾ ਭਗਵੰਤ ਸਗਲ ਸਮਗਰੀ ਤੁਮਰੇ ਸੁਖਰ ਤਾਰੀ ਤੁਮਦੇ ਹੋ
ਭਗਵਤੀ ਜੀ ਕੀ ਪਾਤਸ਼ਾਹੀ ਦਸ਼ਮੀ ਭਗਵਤੀ ਚੰਦਰ ਕੈ ਗੁਰੂ ਨਾਨਕ ਲਈ ਪਿਆਰ।